पंकज बंदन सिमरो
audio compressor. Please, buy it now.
Shri Guru Ramadas Gun Guru Arjan Beganan Beganan Har Gobind Shubh Mat Shri Har Rai Jori Namo Kar Shri Har Krishna Mana
This file made by the trial version of the Advanced Audio Compressor. Please,
Adar Param Kirpala Ji Param Kirpala Shri Guru Gobind Singh Besala Aratara Par Puna Puna Sisa Puna Puna Sisa Bando Bar Bar Jagdisa Ekankara Satguru Teh Prasad Sachyo E Vahe Guru Ji Ki Fateh Vegan Vinasan Soe Dohra Is Krit Ko Kar Sat Guru निसा पाई पुने आए ग्रह प्रवेश पोजन करे ओ बैठ प्रयांक सुहाए वाहे गुरु जी का खालसा वाहे गुरु जी
की फतेह This file made by the trial version of Advanced Audio Compressor. Please, buy it now.
सन्मान जो गुरु का खास रूप गुरु खालसा साध संगत पत पावन पवत वचल कृपा निदान अनाथ नाथ जगत गुरु दसों पातशाह दी आत्मक जाग दी जोत श्री गुरु ग्रंथ साहिब जी महाराज पातशाह दे पावन पवित्र चरणा कमला च ਸੰਧਿਆ ਵੇਲੇ ਦੇ ਦੀਵਾਨਾਂ ਚ ਜੁੜ ਕੇ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਹੋ ਲਾਹੌਰ ਤੋਂ ਚੱਲ ਕੇ
ਇਸ ਫਾਮੀ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਬਾਈ ਇਟ ਨਾਓ
ਦੀਵਾਨ ਚੰਦੂ ਦਾ ਭੇਜਿਆ ਹੋਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਉਹ ਪਰਵਾਨਾ ਲਿਆ ਕੇ ਨੇ ਸਤਿਗੁਰਾਂ ਨੂੰ ਦਿੱਤਾ ਹੈ ਗੁਰਦੇਵ ਨੇ ਪਰਵਾਨਾ ਪੜਵਾਇਆ ਹੈ ਜਿਹਦੇ ਵਿੱਚ ਲਿਖਿਆ ਸੀ ਕਿ 2 ਲੱਖ ਰੁਪਈਆ ਤੁਹਾਨੂੰ ਸਰਕਾਰੀ ਖਜ਼ਾਨੇ ਚ ਦੰਡ ਦੇਣਾ ਪਵੇਗਾ ਜੇ ਤੁਸੀਂ 2 ਲੱਖ ਰੁਪਈਆ ਦੰਡ ਨਹੀਂ ਦੇ ਸਕਦੇ ਤੇ ਆਪ ਚੱਲ ਕੇ ਬਾਦਸ਼ਾਹ ਕੋਲ ਆਉਣਾ ਪਵੇਗਾ ਸਤਿਗੁਰਾਂ ਨੇ ਪ੍ਰਵਾਨਾ ਸੁਣਿਆ ਪ੍ਰਵਾਨਾ ਲੈ ਕੇ ਆਇਆ ਹੋਇਆ ਜਿਹੜਾ ਐਦੀ ਸੀ ਉਹਦਾ ਮਨ ਇਹੋ ਜਿਹਾ ਪ੍ਰਭਾਵਿਤ ਹੋਇਆ ਸਤਿਗੁਰਾਂ ਦੇ ਦਰਸ਼ਨ ਕਰਕੇ
ਨੇ
ਸਿਖਾ ਕੇ ਭੇਜਿਆ ਸੀ ਜਾ ਕੇ ਕੌੜਾ ਬੋਲਣਾ ਪਰ ਇਹਦੇ ਕੋਲੋਂ ਕੋਈ ਕੌੜਾ ਸ਼ਬਦ ਬੋਲਿਆ ਨਹੀਂ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਨਿਵਰਤਾ ਤੇ ਹਲੀਮੀ ਨਾਲ ਭਰ ਗਿਆ ਸਾਰੀ ਗੱਲ ਇਹਨੇ ਸਤਿਗੁਰਾਂ ਨੂੰ ਦੱਸੀ, ਮਹਾਰਾਜ ਚੰਦੂ ਖੋਟਾ ਕੰਮ ਕਰ ਰਿਹਾ, ਇਹ ਜਿਹੜੀ ਸਾਰੀ ਵਿਧੀ ਹੈ ਬਾਦਸ਼ਾਹ ਕੋਲ ਚੁਗਲੀ ਕਰਨ ਦੀ ਚੰਦੂ ਨੇ ਬਣਾਈ ਹੈ, ਉਸੇ ਦੀ ਪ੍ਰੇਰਣਾ ਕਰਕੇ 2 ਲੱਖ ਰੁਪਈਆ ਪ੍ਰਵਾਨੇ ਚ ਲਿਖ ਕੇ ਬਾਦਸ਼ਾਹ ਨੇ ਭੇਜਿਆ। ਸਤਿਗੁਰਾਂ ਨੇ ਅੱਧੀ ਨੂੰ ਆਖਿਆ ਕਿ ਤੁਸੀਂ ਜਾਓ, ਜਾ ਕੇ ਕਹੋ ਕਿ ਅਸੀਂ ਆਪ ਚੱਲ ਕੇ ਆਵਾਂਗੇ, ਔਰ ਲਾਹੌਰ ਆ ਕੇ ਜੋ ਗੱਲਬਾਤ ਕਰਨੀ ਹੈ ਬਾਦਸ਼ਾਹ ਨਾਲ ਆਪ ਕਰਾਂਗੇ।
This far may by the trial version of the
ਚੰਦੂ ਬਾਦਸ਼ਾਹ ਨੂੰ ਜਾ ਕੇ ਮਿਲਿਆ, ਕਹਿੰਦਾ ਵੇਖੋ ਜੀ ਉਨ੍ਹਾਂ ਦੀ ਦਲੇਰੀ, ਉਨ੍ਹਾਂ ਦੀ ਵਧੀਕੀ, ਹੁਣ ਤੁਹਾਡਾ ਹੁਕਮ ਵੀ ਨਹੀਂ ਮੰਨਦਾ, ਉਹਨੇ ਤੁਹਾਡੀ ਹੁਕਮ ਅਦੂਲੀ ਕੀਤੀ ਹੈ, ਨਾ ਤਾਂ ਆਪ ਚੱਲ ਕੇ ਆਏ ਨੇ ਤੇ ਨਾ ਹੀ ਉਨ੍ਹਾਂ ਨੇ 2 ਲੱਖ ਰੁਪਈਆ ਭੇਜਿਆ, ਦੋਵੇਂ ਗੱਲਾਂ ਤੁਹਾਡੀਆਂ ਨਹੀਂ ਮੰਨੀਆਂ। ਬਾਦਸ਼ਾਹ ਨੇ ਆਖਿਆ ਕੋਈ ਦਿਨ ਉਡੀਕ ਕਰੋ, ਜੇ ਆਉਣਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਜਿਵੇਂ ਤੂੰ ਆਖੇਗਾ ਉਸੇ ਤਰ੍ਹਾਂ ਕਰਾਂਗੇ। ਇਧਰ ਸਤਿਗੁਰਾਂ ਨੇ ਜਾਣ ਲਿਆ ਕਿ ਹੁਣ ਸਾਡੇ ਤਨ ਤਿਆਗਣ ਦਾ ਸਮਾਂ ਨੇੜੇ ਆ ਗਿਆ, ਤੋ ਸਤਿਗੁਰਾਂ ਨੇ ਕੋਠਾ ਸਾਹਿਬ ਚ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਬੁਲਾਇਆ। ਇੱਥੇ ਬੁਲਾ ਕੇ ਸਤਿਗੁਰਾਂ ਨੇ ਨਾਰੀਅਲ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਰੱਖ ਕੇ 3 ਪਰਿਕਰਮਾ ਕਰਕੇ ਨਮਸਕਾਰ ਕੀਤੀ ਹੈ, ਔਰ ਬਾਬਾ ਬੁੱਢਾ ਸਾਹਿਬ ਜੀ ਪੁੱਛਣ ਲੱਗੇ, ਮਹਾਰਾਜ ਇਹ ਵਿਧੀ ਆਪ ਜੀ ਨੇ ਕਿਸ ਤਰ੍ਹਾਂ ਬਣਾ ਲਈ? ਪਹਿਲੇ ਗੁਰੂ ਸਾਹਿਬਾਨ ਉਦੋਂ ਗੁਰਤਾ ਗੱਦੀ ਦਿੰਦੇ ਰਹੇ ਨੇ ਜਦੋਂ ਉਨ੍ਹਾਂ ਨੇ ਆਪਣਾ ਤਨ ਤਿਆਗਣਾ ਹੁੰਦਾ ਸੀ, ਆਪ ਜੀ ਨੇ ਸਾਰੀ ਵਿਧੀ ਕਿਵੇਂ ਬਣਾ ਲਈ? ਮਹਾਰਾਜ ਜੀ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਸਾਡੇ ਲਾਹੌਰ ਜਾਂਦਿਆਂ ਸਾਰੇ ਕਾਰਨ ਬਣ ਜਾਣੇ ਨੇ, ਉਥੇ ਸਾਡਾ ਸਰੀਰ ਤਿਆਗਿਆ ਜਾਣਾ, ਤੁਰਕਾਂ ਦੇ ਸਿਰ ਤੇ ਅਸੀਂ ਆਪਣੇ ਸਰੀਰ ਦਾ ਠੀਕਰਾ ਭੰਨਾਂਗੇ, ਉਨ੍ਹਾਂ ਦੇ ਪਾਪਾਂ ਦਾ ਘੜਾ ਭਰੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਵਰ ਦੇ ਕੇ ਰਾਜ ਦਿੱਤਾ ਹੈ, ਤੇ ਹੁਣ ਅਸੀਂ 7 ਸਿਰ ਦੇ ਕੇ ਉਨ੍ਹਾਂ ਕੋਲੋਂ ਰਾਜ ਵਾਪਸ ਲੈਣਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਚੀਜ਼ ਵਾਪਸ ਕਿਵੇਂ ਅਸੀਂ ਲੈ ਸਕਦੇ, ਉਹਦੇ ਵਾਸਤੇ ਸਾਨੂੰ 7 ਸਿਰ ਦੇਣੇ ਪੈਣੇ। ਉਹ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਗੁਰਿਆਈ ਦਾ ਤਿਲਕ ਦਵਾਇਆ, ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਿਆ ਵੀ ਦਿੱਤੀ ਹੈ ਕਿ ਤੁਸੀਂ ਸਾਰੀ ਸੰਗਤ ਦਾ ਸਤਿਕਾਰ ਕਰਨਾ, ਸਾਡੇ ਪਿੱਛੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਬਹੁਤ ਅਦਬ ਸਤਿਕਾਰ ਕਰਨਾ, ਇਨ੍ਹਾਂ ਦਾ ਵੀ ਸਨਮਾਨ ਕਰਨਾ ਹੈ, ਔਰ ਆਪਣੀ ਅਜ਼ਮਤ ਆਪਣੀ ਕਰਾਮਾਤ ਪ੍ਰਗਟ ਨਹੀਂ ਕਰਨੀ, ਅਜਰ ਨੂੰ ਜਰਨਾ ਹੈ, ਇਹੋ ਜਿਹਾ ਧੀਰਜ ਆਪਣੇ ਹਿਰਦੇ ਚ ਧਾਰਨ ਕਰਨਾ ਹੈ। ਇਹ ਪਾਵਨ ਉਪਦੇਸ਼ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਸਮੇਂ ਦਿੱਤਾ ਹੈ। ਆਓ ਇਸ ਤੋਂ ਅਗਲਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰ, ਨਿਸਾ ਪਈ ਪੁਨ ਆਏ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੀ ਹੈ, ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦੇ ਦਿੱਤੀ ਹੈ, ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਦਵਾ ਦਿੱਤਾ ਹੈ। ਇਨੇ ਨੂੰ ਰਾਤ ਦਾ ਸਮਾਂ ਆਣ ਪਿਆ ਹੈ, ਰਾਤ ਦਾ ਸਮਾਂ ਹੋਇਆ ਹੈ।
ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪ੍ਰਿਅੰਕ ਸੁਹਾਏ।
ਰਾਤ ਦਾ ਜਦੋਂ ਸਮਾਂ ਹੋਇਆ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਵਿਚ ਆਏ ਹਨ, ਆਪਣੇ ਗ੍ਰਹਿ ਵਿਚ ਆਪਣੇ ਮੰਦਰ ਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ। ਪ੍ਰਵੇਸ਼ ਕਰਕੇ ਆਪਣੇ ਮੰਦਰ ਚ ਸਤਿਗੁਰੂ ਜੀ ਬੜੇ ਸੁੰਦਰ ਪਲਗੇ ਤੇ ਆ ਕੇ ਬੈਠੇ ਹਨ
ਜੋ ਪਈ
ਇਤਨੇ ਨੂੰ ਪਤ ਵਰਤਾ ਧਰਮ ਚ ਪੱਕੇ ਇਸਤਰੀ ਮਾਤਾ ਗੰਗਾ ਜੀ ਜਦੋਂ ਗੁਰੂ ਅਰਜਨ ਸਾਹਿਬ ਜੀ ਘਰ ਆ ਕੇ ਪਲਗੇ ਤੇ ਬੈਠੇ ਤੋ ਮਾਤਾ ਗੰਗਾ ਜੀ ਇੰਨੇ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਆਏ
ਬੈਠੀ ਨਿਕਟ ਦੇਖ ਸੁਖ ਪਾਈ
ਸਤਿਗੁਰਾਂ ਦੇ ਕੋਲ ਆ ਕੇ ਮਾਤਾ ਗੰਗਾ ਜੀ ਬੈਠੇ ਨੇ ਕੋਲ ਬੈਠ ਕੇ ਬੜਾ ਸਕੂਨ ਮਿਲਿਆ ਮਾਤਾ ਗੰਗਾ ਜੀ ਦੇ ਚਿੱਤ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੀ ਹੈ ਸੁਖ ਪ੍ਰਾਪਤ ਹੋਇਆ ਹੈ
ਸ੍ਰੀ ਅਰਜਨ ਸਾਹਿਬ ਬਾਤ ਬਖਾਨੀ
ਉਸ ਵਕਤ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਦੱਸੀ ਕਿਉਂਕਿ ਮਾਤਾ ਗੰਗਾ ਜੀ ਨੂੰ ਹਾਲੇ ਕੁਝ ਨਹੀਂ ਸੀ ਪਤਾ ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਉਸ ਵੇਲੇ ਸਾਰਾ ਪ੍ਰਸੰਗ ਦੱਸਿਆ ਹੈ
ਸੁਣੋ ਆਰਜੇ ਭਾਗ ਮਹਾਨੀ
ਮਹਾਰਾਜ ਜੀ ਕਹਿਣ ਲੱਗੇ ਹੇ ਸ੍ਰੇਸ਼ਟੇ ਵੱਡੇ ਭਾਗਾਂ ਵਾਲੀਏ ਗੰਗਾ ਜੀ ਸੁਣੋ ਅਸੀਂ ਹੁਣ ਜੋ ਤੁਹਾਨੂੰ ਕਹਿਣ ਲੱਗੇ ਹਾਂ
ਲਾਪੁਰ ਕੋ ਹਮ ਕਰੇ ਪਿਆਨਾ
ਕਿ ਅਸੀਂ ਕੱਲ ਦੇ ਦਿਨ ਲਾਹੌਰ ਨੂੰ ਚਾਲੇ ਪਾ ਦੇਣੇ ਹਨ ਸਾਨੂੰ ਬਾਦਸ਼ਾਹ ਵੱਲੋਂ ਪ੍ਰਵਾਨਾ ਆਇਆ ਤੇ ਬਾਦਸ਼ਾਹ ਨੇ ਸਾਨੂੰ ਆਪਣੇ ਕੋਲ ਸੱਦਿਆ ਇਸ ਕਰਕੇ ਅਸੀਂ ਲਾਹੌਰ ਨੂੰ ਪਿਆਨਾ ਕਰਨਾ ਲਾਹੌਰ ਨੂੰ ਜਾਣਾ ਹੈ
ਹੋਤ ਪ੍ਰਾਤ ਨਿਸ਼ਚੇ ਹੋਏ ਜਾਣਾ
ਅੱਜ ਦੀ ਰਾਤ ਅਸੀਂ ਇੱਥੇ ਤੁਹਾਡੇ ਕੋਲ ਹਾਂ ਕੱਲ ਸਵੇਰ ਹੁੰਦਿਆਂ ਹੀ ਅਸੀਂ ਲਾਹੌਰ ਨੂੰ ਰੁਖਸਤ ਹੋ ਜਾਣਾ ਕੱਲ ਸਵੇਰ ਹੁੰਦਿਆਂ ਹੀ ਸਾਨੂੰ ਨਿਸ਼ਚੇ ਕਰਕੇ ਲਾਹੌਰ ਨੂੰ ਜਾਣਾ ਪਵੇਗਾ ਹੁਣ ਜਿਹੜੇ ਤੁਹਾਡੇ ਸਾਹਿਬਜ਼ਾਦੇ ਨੇ ਤੁਹਾਡੇ ਸਪੁੱਤਰ ਨੇ ਭਾਵ ਸ੍ਰੀ ਹਰਗੋਬਿੰਦ ਸਾਹਿਬ ਜੀ ਉਹ ਸਰਬ ਗੱਲਾਂ ਕਰਕੇ ਸਿਆਣੇ ਨੇ ਉਹ ਸਾਰੀ ਜਿੰਮੇਵਾਰੀ ਸੰਭਾਲਣੀ ਜਾਣਦੇ ਨੇ ਤੁਹਾਡੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਇਸ ਵਕਤ ਹੁਣ ਸਰਵ ਪ੍ਰਕਾਰ ਕਰਕੇ ਸਿਆਣੇ ਨੇ ਉਹ ਆਪਣੀ ਸਾਰੀ ਜਿੰਮੇਵਾਰੀ ਸਮਝਦੇ ਹਨ
ਧਰਮ ਧੀਰ ਧਰ ਧਰਨ ਸਮਾਨਾ
ਧਰਮ ਤੇ ਧੀਰਜ ਨੂੰ ਧਾਰਨ ਵਾਲਾ ਧਰਤੀ ਦੇ ਸਮਾਨ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਧਰਮ ਨੂੰ ਔਰ ਧੀਰਜ ਨੂੰ ਧਾਰਨ ਕਰਨ ਵਿਚ ਧਰਤੀ ਦੇ ਸਮਾਨ ਨੇ ਜਿਵੇਂ ਧਰਤੀ ਦੇ ਵਿਚ ਬੜਾ ਵੱਡਾ ਧੀਰਜ ਹੈ ਨਾ ਤੇ ਕੀ ਹੋਈ ਹੈ ਇਸੇ ਤਰ੍ਹਾਂ ਧੀਰਜ ਤੇ ਧਰਮ ਨੂੰ ਧਾਰਨ ਕਰਨ ਵਾਲੇ ਸ੍ਰੀ ਹਰਗੋਬਿੰਦ ਸਾਹਿਬ ਧਰਤੀ ਦੇ ਸਮਾਨ ਹਨ ਜਾਂ ਇਸ ਤਰ੍ਹਾਂ ਕਹਿ ਲਈਏ ਧਰਤੀ ਨੂੰ ਵੀ ਧੀਰਜ ਰੱਖਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਖਾਇਆ ਹੋਵੇ
ਨਹੀਂ ਸਦੀਵ ਦੇ ਰਹੇ
ਗੰਗਾ ਜੀ ਇਹ ਜਿਹੜੀਆਂ ਦੇਹਾਂ ਨੇ ਇਹ ਜਿਹੜੇ ਸਰੀਰ ਨੇ ਸਦਾ ਨਹੀਂ ਰਹਿੰਦੇ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਰਹੇ ਨੇ ਕਿ ਗੰਗਾ ਜੀ ਇਹ ਜਿਹੜੇ ਸਰੀਰ ਨੇ ਨਾ ਇਹ ਤਾਂ ਮਿੱਥਿਆ ਨੇ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਆਖਿਰਕਾਰ ਪੰਜਾਂ ਤੱਤਾਂ ਚ ਮਿਲਣੇ ਹੁੰਦੇ ਨੇ ਇਹ ਜਿਹੜੇ ਸਰੀਰ ਨੇ ਸਦਾ ਸਿਰ ਦੀ ਰਹਿਣ ਵਾਲੇ
ਯਾ ਤੇ ਸੁਮਤ ਸਨੇ ਨਾ ਗਏ
ਕਰਕੇ ਜਿਹੜੇ ਸਿਆਣੇ ਸੁਮਤ ਵਾਲੇ ਲੋਕ ਨੇ ਉਹ ਕਦੇ ਆਪਣੇ ਸਰੀਰ ਨਾਲ ਸਰੇਹ ਨਹੀਂ ਕਰਦੇ ਕਿਉਂਕਿ ਸਰੀਰ ਮਿੱਥਿਆ ਹੈ ਇਹ ਸਦਾ ਨਹੀਂ ਰਹਿਣ ਵਾਲਾ ਇਸ ਕਰਕੇ ਜਿਹੜੇ ਸਿਆਣੇ ਨੇ ਗਿਆਨਵਾਨ ਨੇ ਉਹ ਕਦੇ ਵੀ ਆਪਣੇ ਸਰੀਰ ਨਾਲ ਸਦੇ ਨਹੀਂ ਕਰਦੇ
ਜੋ ਉੱਚੋ ਸੋ ਗਿਰਨੇ ਹਾਰ
ਜਿਹੜਾ ਉਪਜਿਆ ਹੈ ਉਹਨੇ ਆਖਿਰਕਾਰ ਬਿਨਸਣਾ ਹੈ ਇਹੀ ਸੰਸਾਰ ਦਾ ਵਿਧਾਨ ਹੈ ਜਿਹੜਾ ਉੱਚੇ ਚੜਿਆ ਉਹਨੇ ਆਖਿਰਕਾਰ ਇੱਕ ਦਿਨ ਥੱਲੇ ਡਿੱਗਣਾ ਹੀ ਹੈ ਇਸੇ ਤਰ੍ਹਾਂ ਜੋ ਚੀਜ਼ ਉਪਜੀ ਹੈ ਉਹ ਆਖਿਰਕਾਰ ਬਿਨਸੇਗੀ ਇਹੀ ਮਰਿਆਦਾ ਹੈ
ਇਹੀ ਸਨਾਤਨ ਦੇ ਅਨ ਧਰਮ
ਆਦ ਤੋਂ ਮੁੱਢ ਤੋਂ ਸਰੀਰਾਂ ਦਾ ਇਹੀ ਧਰਮ ਚੱਲਦਾ ਆਇਆ ਕਿ ਸਰੀਰ ਜੰਮਦੇ ਨੇ ਵਧਦੇ ਨੇ ਆਖਿਰਕਾਰ ਫਿਰ ਇਹਨਾਂ ਦਾ ਵਿਨਾਸ਼ ਹੁੰਦਾ ਹੈ ਇਹ ਮਰਿਆਦਾ ਆਦ ਕਾਲ ਤੋਂ ਮੁੱਢ ਤੋਂ ਸਰੀਰਾਂ ਦੇ ਨਾਲ ਚੱਲਦੀ ਆ ਰਹੀ ਹੈ
ਇਸ ਮੈਂ ਪ੍ਰੇਮ
ਸਰੀਰ ਨਾਲ ਪ੍ਰੇਮ ਕਰਨਾ ਸਰੀਰ ਨਾਲ ਪਿਆਰ ਕਰਨਾ ਉਹ ਬਹੁਤ ਵੱਡਾ ਭਰਮ ਹੈ, ਹਿਰਦੇ ਵਿਚ ਬਹੁਤ ਵੱਡਾ ਭਰਮ ਹੈ, ਆਪਣੇ ਸਰੀਰ ਨਾਲ ਮੋਹ ਕਰਨਾ, ਸਰੀਰ ਨਾਲ ਪਿਆਰ ਕਰਨਾ।
ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵੇ,
ਦਿਨ ਪ੍ਰਤੀ ਦਿਨ ਸਰੀਰ ਪ੍ਰਣਾਮ ਨੂੰ ਪ੍ਰਾਪਤ ਹੁੰਦਾ, ਯਾਨੀ ਕਿ ਘਟਦਾ ਹੈ, ਦਿਨ ਪ੍ਰਤੀ ਦਿਨ ਸਰੀਰ ਜਿਹੜਾ ਇਹ ਘਟਦਾ ਹੈ, ਪ੍ਰਣਾਮਵਾਦੀ ਹੈ, ਇਸ ਕਰਕੇ ਦਿਨ ਪ੍ਰਤੀ ਦਿਨ ਇਹ ਘਟਦਾ ਹੈ।
ਪ੍ਰਥਮ ਸਮਾਨ ਸਥਿਰ ਨਾ ਰਹਾਵੇ,
ਜਿਵੇਂ ਇਹ ਸਰੀਰ ਪਹਿਲਾਂ ਹੁੰਦਾ ਉਸੇ ਤਰ੍ਹਾਂ ਦਾ ਮੁੜ ਕੇ ਨਹੀਂ ਰਹਿੰਦਾ, ਬਦਲਦਾ ਹੈ, ਤਬਦੀਲ ਹੁੰਦਾ। ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਮਹਾਰਾਜ ਭਗਤ ਫਰੀਦ ਜੀ ਨੇ ਵੀ ਬਚਨ ਲਿਖੇ ਨੇ।
ਅੱਖਾਂ
ਵੀ ਕਮਜ਼ੋਰ ਹੋ ਜਾਂਦੀਆਂ ਨੇ, ਜਿਵੇਂ ਜਿਵੇਂ ਸਮਾਂ ਬੀਤਦਾ ਕੰਨ ਵੀ ਕਮਜ਼ੋਰ ਹੋ ਜਾਂਦੇ ਨੇ। ਇਸੇ ਤਰ੍ਹਾਂ ਇਹ ਸਰੀਰ ਪ੍ਰਣਾਮੀ ਹੈ, ਇਹ ਦਿਨ ਪ੍ਰਤੀ ਦਿਨ ਜੀਰਨ ਹੁੰਦਾ, ਦਿਨ ਪ੍ਰਤੀ ਦਿਨ ਬਦਲਦਾ ਹੈ, ਇਹ ਪਹਿਲਾਂ ਦੇ ਸਮਾਨ ਨਹੀਂ ਰਹਿੰਦਾ ਜਿਵੇਂ ਹੁਣ ਹੈ, ਇਵੇਂ ਆਉਣ ਵਾਲੇ ਸਮੇਂ ਚ ਨਹੀਂ ਰਹਿਣਾ।
ਬਾਲਕ ਤੇ ਹੋ ਐਸੋ ਕੁਮਾਰ,
ਪਹਿਲਾਂ ਇਹ ਸਰੀਰ ਬਚਪਨ ਵਿਚ ਸੀ, ਬਚਪਨ ਸਦਾ ਤਾਂ ਨਹੀਂ ਰਿਹਾ, ਬਚਪਨ ਤੋਂ ਬਾਅਦ ਇਹ ਸਰੀਰ ਕੁਮਾਰ ਅਵਸਥਾ ਵਿਚ ਆ ਗਿਆ, ਇਹ ਜਵਾਨੀ ਦੀ ਉਮਰ ਵਿਚ ਆ ਗਿਆ।
ਤਰਨ ਹੋਤ ਪੁਨ ਬ੍ਰਿਧਤਾ ਧਾਰ,
ਜਵਾਨੀ ਤੋਂ ਬਾਅਦ ਫਿਰ ਬੁਢੇਪਾ ਆ ਗਿਆ। ਏਦਾਂ ਇਹ ਸਰੀਰ ਬਦਲਦਾ ਰਿਹਾ ਨਾ, ਜਿਹੜੀ ਚੀਜ਼ ਬਦਲਦੀ ਆ ਉਹ ਸਦਾ ਨਹੀਂ ਰਹਿੰਦੀ। ਇਹ ਸਰੀਰ ਪਹਿਲਾਂ ਬਚਪਨ ਚ ਸੀ, ਫਿਰ ਕੁਮਾਰ ਅਵਸਥਾ ਵਿਚ ਆਇਆ, ਜਵਾਨ ਹੋਇਆ, ਜਵਾਨੀ ਤੋਂ ਬਾਅਦ ਫਿਰ ਬਿਰਧ ਹੋ ਗਿਆ, ਬੁਢੇਪੇ ਵਿਚ ਚਲਾ ਗਿਆ।
ਜਰਾ ਗਰਸੇ ਤਬ ਜੀਰਣ ਹੋਏ,
ਬੁਢੇਪਾ ਆ ਕੇ ਸਰੀਰ ਨੂੰ ਗਰਸ ਲੈਂਦਾ, ਫਿਰ ਸਾਰਾ ਸਰੀਰ ਜੀਰਣ ਹੁੰਦਾ ਚਲਿਆ ਜਾਂਦਾ, ਫਿਰ ਅੱਖਾਂ, ਨਾਸਕਾ, ਹੱਥ, ਪੈਰ, ਸਾਰਾ ਸਰੀਰ, ਸਿਰ ਕੰਪਿਓ, ਪਗ ਡਗਬਗੇ, ਨੈਣ ਜੋਤ ਤੇ ਹੀਨ, ਏਦਾਂ ਫਿਰ ਇਹ ਸਾਰਾ ਸਰੀਰ ਜਿਹੜਾ ਹੈ ਜੀਰਣ ਹੁੰਦਾ ਚਲਿਆ ਜਾਂਦਾ, ਕਮਜ਼ੋਰ ਹੁੰਦਾ ਚਲਿਆ ਜਾਂਦਾ ਹੈ।
ਬਹੋਰੋ ਅੰਤ ਸਮੇਂ ਮੈਂ ਸੋਏ,
ਫਿਰ ਆਖਿਰਕਾਰ ਅੰਤਮ ਸਮੇਂ ਇਹ ਸਰੀਰ ਛੁੱਟ ਜਾਂਦਾ, ਅੰਤਮ ਸਮੇਂ ਫਿਰ ਸਰੀਰ ਬਿਲਕੁਲ ਸਾਥ ਛੱਡ ਜਾਂਦਾ ਹੈ, ਸਰੀਰ ਦਾ ਤਿਆਗ ਹੋ ਜਾਂਦਾ ਹੈ।
ਰਹੋ ਪੀਛੇ ਕੁਛ ਸ਼ੋਕ ਨਾ ਮਾਨੋ,
ਗੰਗਾ ਜੀ ਹੁਣ ਅਸੀਂ ਵੀ ਲਾਹੌਰ ਚੱਲੇ ਹਾਂ, ਇਹ ਸਰੀਰ ਉੱਥੇ ਜਾ ਕੇ ਵਿਲਸਣਾ ਹੈ, ਅਸੀਂ ਇਹ ਸਰੀਰ ਉੱਥੇ ਜਾ ਕੇ ਤਿਆਗਣਾ, ਤੇ ਤੁਸੀਂ ਇੱਥੇ ਸਥਿਰ ਹੋ ਕੇ ਰਹਿਣਾ, ਸਾਡੇ ਪਿੱਛੋਂ ਗੰਗਾ ਜੀ ਕਿਸੇ ਪ੍ਰਕਾਰ ਦਾ ਸ਼ੋਕ ਨਹੀਂ ਕਰਨਾ। ਗੁਰੂ ਅਰਜਨ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਰਹੇ, ਗੰਗਾ ਜੀ ਸਾਡੇ ਪਿੱਛੋਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਸ਼ੋਗ ਨਹੀਂ ਕਰਨਾ, ਸ਼ੋਗ ਨਹੀਂ ਮਨਾਉਣਾ।
ਦੇਹ ਆਪ ਤੇ ਤਜਰ ਨਟਾਨੋ,
ਤੁਸੀਂ ਸਾਡੇ ਸਰੀਰ ਤਿਆਗਣ ਤੋਂ ਬਾਅਦ ਆਪਣੇ ਆਪ ਤੁਸੀਂ ਦੇਹ ਨਹੀਂ ਛੱਡਣੀ, ਐਸਾ ਨਾ ਹੋਵੇ ਕਿ ਸਾਡਾ ਸਰੀਰ ਤਿਆਗਦਿਆਂ ਤੁਸੀਂ ਵੀ ਦੇਹ ਛੱਡ ਦਿਓ। ਗੰਗਾ ਜੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਆਪਣੇ ਆਪ ਆਪਣੀ ਦੇਹ ਨੂੰ, ਆਪਣੇ ਸਰੀਰ ਨੂੰ ਨਹੀਂ ਛੱਡਣਾ।
ਪੁੱਤਰ ਸੋ ਪੋਤਰਨ ਕੋ ਸੁਖ ਦੇਖ,
ਹਾਲੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੇ ਨੇ, ਸਾਡੇ ਤੋਂ ਬਾਅਦ ਵੀ ਕਈ ਸਾਲ ਜੀਵਤ ਰਹਿਣਾ, ਤੁਸੀਂ ਆਪਣੇ ਪੁੱਤਰ ਦੇ ਪੁੱਤਰਾਂ ਨੂੰ ਵੀ ਵੇਖਣਾ, ਤੁਸੀਂ ਆਪਣੇ ਪੋਤਰਿਆਂ ਨੂੰ ਵੀ ਗੰਗਾ ਜੀ ਹਾਲੇ ਖਿਡਾਉਣਾ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਗੰਗਾ ਜੀ ਨੂੰ ਉਪਦੇਸ਼ ਦਿੰਦੇ ਵੀ ਕਿਤੇ ਐਸਾ ਨਾ ਹੋਵੇ ਕਿ ਤੁਸੀਂ ਵੀ ਸਾਡੇ ਪਿੱਛੋਂ ਸਰੀਰ ਤਿਆਗ ਦੇ ਇੰਨੀ ਛੇਤੀ, ਏਦਾਂ ਨੀ ਸਰੀਰ ਤਿਆਗਣਾ, ਜਦੋਂ ਪ੍ਰਲਬਧ ਪੂਰੀ ਹੋਵੇ ਉਦੋਂ ਤਨ ਤਿਆਗਣਾ, ਜਦੋਂ ਸਮਾਂ ਆਵੇਗਾ ਉਸ ਤੋਂ ਪਹਿਲਾਂ ਤੁਸੀਂ ਆਪਣੇ ਪੁੱਤਰ ਦੇ ਪੁੱਤਰ ਭਾਵ ਆਪਣੇ ਪੋਤਰਿਆਂ ਨੂੰ ਤੁਸੀਂ ਖਿਡਾਉਣਾ ਹੈ।
ਸ਼ਾਦੀ ਕਰੋ ਆਨੰਦ ਵਿਸ਼ੇਖ,
ਉਦੋਂ ਤੱਕ ਖੁਸ਼ੀ ਮਨਾਉਣੀ ਹੈ, ਆਪਣੇ ਪੁੱਤਰ ਦੀ ਹੋਰ ਸ਼ਾਦੀ ਵੇਖਣੀ ਹੈ, ਪੋਤਰਿਆਂ ਦੀਆਂ ਸ਼ਾਦੀਆਂ ਵੇਖਣੀਆਂ ਹਨ।
ਅੰਤ ਸਮਾਂ ਹੋਏ ਪ੍ਰਾਪਤ ਜਵੈ,
ਜਦੋਂ ਤੁਹਾਡੇ ਸਰੀਰ ਦਾ ਅੰਤਮ ਸਮਾਂ ਪ੍ਰਾਪਤ ਹੋਵੇਗਾ,
ਭਾਵ
ਜਦੋਂ ਤੁਹਾਡੇ ਸਰੀਰ ਦਾ ਅੰਤਮ ਸਮਾਂ ਤਾਂ ਹਰ ਇੱਕ ਦੇ ਸਰੀਰ ਦਾ ਆਉਣਾ, ਇਸ ਕਰਕੇ ਗੰਗਾ ਜੀ ਜਦੋਂ ਤੁਹਾਡੇ ਸਰੀਰ ਦਾ ਅੰਤਮ ਸਮਾਂ ਆਵੇਗਾ,
ਹਮ ਸੋ ਮਿਲੇ ਆਨ ਤੂੰ ਤਬੈ,
ਉਸ ਵਕਤ ਤੁਸੀਂ ਆਪਣਾ ਸਰੀਰ ਤਿਆਗ ਦੇਣਾ, ਤੇ ਤੁਸੀਂ ਆਪਣਾ ਸਰੀਰ ਤਿਆਗ ਕੇ ਸਾਨੂੰ ਆ ਕੇ ਮਿਲ ਜਾਓਗੇ, ਸਾਡੇ ਵਿੱਚ ਆ ਕੇ ਅਭੇਦ ਹੋ ਜਾਓਗੇ, ਉਤਨੀ ਦੇਰ ਤੱਕ ਤੁਸੀਂ ਜਿਹੜੀ ਸੰਸਾਰ ਦੀ ਮਰਿਆਦਾ ਹੈ, ਸੰਸਾਰ ਦਾ ਵਿਵਹਾਰ ਹੈ, ਉਦੋਂ ਤੱਕ ਤੁਸੀਂ ਕਰਦੇ ਰਹਿਣਾ, ਜਦੋਂ ਤੱਕ ਸਰੀਰ ਦਾ ਅੰਤਮ ਸਮਾਂ ਨਹੀਂ ਆਉਂਦਾ।
ਗੰਗਾ ਸੁਣੀ ਅਚਾਨਕ ਬਾਤੀ,
ਜਦੋਂ ਮਾਤਾ ਗੰਗਾ ਜੀ ਨੇ ਅਚਨਚੇਤ ਗੁਰੂ ਅਰਜਨ ਸਾਹਿਬ ਦੇ ਬਚਨ ਸੁਣੇ ਕਿ ਅਚਾਨਕ ਹੀ ਸਤਿਗੁਰੂ ਜੀ ਕਹਿ ਰਹੇ ਨੇ ਕਿ ਅਸੀਂ ਲਾਹੌਰ ਜਾ ਕੇ ਸਰੀਰ ਤਿਆਗ ਦੇਣਾ, ਜਦੋਂ ਅਚਨਚੇਤ ਅਚਾਨਕ ਮਾਤਾ ਗੰਗਾ ਨੇ ਇਹ ਗੱਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖੋ ਸੁਣੀ,
ਕਮਲ ਬਿਲੋਚਨ ਅਸ਼ਰਫ ਪਾਤੀ,
ਉਸੇ ਵਕਤ ਮਾਤਾ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗ ਪਏ। ਇਕਦਮ ਜਦੋਂ ਅਚਾਨਕ ਇਹ ਗੱਲ ਸੁਣੀ ਕਿ ਜਾਨ ਤੋਂ ਵੀ ਪਿਆਰੇ ਪਤੀ ਦਾ ਵਿਛੋੜਾ ਕਿਵੇਂ ਝੱਲਾਂਗੀ, ਕਿ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਹੁਣ ਲਾਹੌਰ ਜਾ ਕੇ ਵਾਪਸ ਨਹੀਂ ਆਉਣਾ, ਇਹ ਸੁਣਦਿਆਂ ਸਾਰ ਮਾਤਾ ਗੰਗਾ ਜੀ ਦੇ ਨੇਤਰ ਭਰ ਆਏ, ਨੇਤਰ ਕਮਲਾਂ ਦੇ ਵਿੱਚੋਂ ਅੱਥਰੂ ਚੋਣ ਲੱਗੇ।
ਇਹ ਕਿਮ ਕਹੀ ਆਪਣੇ ਬਾਣੀ,
ਰੋਂਦੇ ਹੋਏ ਮਾਤਾ ਗੰਗਾ ਜੀ ਬੋਲੇ, ਸਾਹਿਬ ਜੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਅੱਜ ਆਪ ਜੀ, ਇਹ ਕਿਸ ਤਰ੍ਹਾਂ ਦੇ ਬੋਲ ਆਪ ਜੀ ਆਪਣੀ ਰਚਨਾ ਤੋਂ ਅੱਜ ਕਹਿ ਰਹੇ ਹੋ, ਮਹਾਰਾਜ ਇਹ ਕਿਸ ਤਰ੍ਹਾਂ ਦੇ ਬਚਨ ਆਪ ਜੀ ਨੇ ਅੱਜ ਕਹੇ ਨੇ।
ਤੀਖਨ ਤਪਤ ਨਰਾਚੋਂ ਸਮਾਨੀ,
ਆਪ ਜੀ ਦੇ ਬਚਨ ਬੜੇ ਤਪਦੇ ਹੋਏ ਨਰਾਚ ਦੇ ਸਮਾਨ ਨੇ। ਨਰਾਚ ਇੱਕ ਇਹੋ ਜਿਹਾ ਤੀਰ ਹੁੰਦਾ ਜਿਹੜਾ ਸਾਰਾ ਹੀ ਲੋਹੇ ਦਾ ਬਣਿਆ ਹੁੰਦਾ ਹੈ। ਮਹਾਰਾਜ ਆਪ ਜੀ ਦੇ ਜਿਹੜੇ ਇਹ ਬਚਨ ਨੇ ਸਿੱਖੇ ਨਰਾਚ ਤੀਰ ਦੇ ਸਮਾਨ ਹਨ।
ਸ਼ਰਤ ਦਰ ਪ੍ਰਵਿਸ਼ਰੀ ਦੇ ਮਮ ਬੇਦਾ,
ਮੇਰਿਆਂ ਕੰਨਾਂ ਰਾਹੀਂ ਆਪ ਜੀ ਦੇ ਬਚਨਾਂ ਦੇ ਤੀਰ ਮੇਰੇ ਹਿਰਦੇ ਵਿੱਚ ਵੱਜੇ ਨੇ ਔਰ ਮੇਰੇ ਹਿਰਦੇ ਨੂੰ ਉਨ੍ਹਾਂ ਨੇ ਵਿੰਨ ਕੇ ਸੁੱਟ ਦਿੱਤਾ। ਪਾਤਸ਼ਾਹ ਕਿਹੋ ਜਿਹੇ ਬੋਲ ਆਪ ਜੀ ਨੇ ਕਹੇ ਨੇ, ਇਹ ਕਿਸ ਤਰ੍ਹਾਂ ਦੇ ਬਚਨ ਕਹੇ ਨੇ ਕਿ ਆਪ ਜੀ ਲਾਹੌਰ ਜਾ ਕੇ ਵਾਪਸ ਨਹੀਂ ਆਓਗੇ। ਮਹਾਰਾਜ ਮੇਰੇ ਕੰਨਾਂ ਰਾਹੀਂ ਇਹ ਸ਼ਬਦ ਨਰਾਚ ਤੀਰ ਦੇ ਸਮਾਨ ਗਏ ਨੇ ਔਰ ਮੇਰੇ ਹਿਰਦੇ ਨੂੰ ਕਲੇਜੇ ਨੂੰ ਇਹਨਾਂ ਸ਼ਬਦਾਂ ਨੇ ਪ੍ਰਵੇਸ਼ ਕਰਕੇ ਵਿੰਨ ਕੇ ਰੱਖ ਦਿੱਤਾ ਹੈ।
ਬਸ ਉਪਦੇਸ਼ ਅਸਮੇਦਾ,
ਇਹ ਜਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਿਵਾਜ ਆਪ ਜੀ ਬਿਨਾਂ ਸਮੇਂ ਭਾਵ ਆਪ ਜੀ ਚੰਗੇ ਭਲੇ ਰਾਜੀ ਹੋ ਪ੍ਰਸੰਨ ਬੈਠੇ ਹੋ ਤੇ ਇਸ ਤਰ੍ਹਾਂ ਦੇ ਬਚਨ ਆਪ ਜੀ ਕਿਵੇਂ ਕਹਿ ਰਹੇ ਹੋ ਮੈਨੂੰ ਇਹ ਪਾਤਸ਼ਾਹ ਸਮਝ ਨਹੀਂ ਆ ਰਹੀ।
ਧੀਰਜ ਧਰਨ ਬਖਾਨ ਤੇ ਆਪੋ,
ਮਹਾਰਾਜ ਜੀ ਮੈਨੂੰ ਧੀਰਜ ਧਾਰਨ ਕਰਨ ਵਾਸਤੇ ਕਹਿ ਰਹੇ ਹੋ ਕਿ ਮੈਂ ਧੀਰਜ ਧਾਰਨ ਕਰਕੇ ਬੈਠਾ, ਮੈਨੂੰ ਕਿਵੇਂ ਧੀਰਜ ਹੋ ਸਕਦਾ ਹੈ? ਮਹਾਰਾਜ ਜੇ ਤੁਸੀਂ ਨਾ ਰਹੋਗੇ, ਤੁਸੀਂ ਸੱਚਖੰਡ ਚਲੇ ਜਾਓਗੇ, ਮੈਨੂੰ ਧੀਰਜ ਕਿਵੇਂ ਪ੍ਰਾਪਤ ਹੋਵੇਗਾ? ਮੈਨੂੰ ਆਪ ਜੀ ਧੀਰਜ ਰੱਖਣ ਵਾਸਤੇ ਕਹਿ ਰਹੇ ਹੋ।
ਜਿਸ ਤੇ ਇਸ ਜੁੱਤ ਆਨੰਦ ਖਾਪੂ,
ਮਹਾਰਾਜ ਜਿਸ ਕਰਕੇ ਇਸ ਧੀਰਜ ਸਮੇਤ ਮੇਰੇ ਆਨੰਦ ਦਾ ਵੀ ਨਾਸ਼ ਹੋ ਗਿਆ। ਆਪ ਜੀ ਨੇ ਜਿਹੜੇ ਬਚਨ ਕਹੇ ਨੇ ਸੁਣਦਿਆਂ ਮੇਰੇ ਹਿਰਦੇ ਚੋਂ ਆਨੰਦ ਵੀ ਚਲਾ ਗਿਆ, ਆਨੰਦ ਵੀ ਬਿਨਸ ਗਿਆ ਹੈ।
ਸਭ ਸੰਗਤ ਕੇ ਸਹਿਤ
ਸਾਰੀ ਸੰਗਤ ਸਮੇਤ ਜਿੰਨਾ ਆਪ ਜੀ ਦਾ ਪਰਿਵਾਰ ਹੈ ਕੁਟੰਬ ਹੈ,
ਕਰਨ ਸ਼ਰੇ ਕੇ ਆਪੇ ਅਲੰਬੂ,
ਇਹਨਾਂ ਸਾਰਿਆਂ ਦੀ ਕਲਿਆਣ ਆਪ ਜੀ ਨੇ ਕਰਨੀ ਹੈ, ਤੁਸੀਂ ਇਹਨਾਂ ਸਾਰਿਆਂ ਦੇ ਆਸਰੇ ਹੋ, ਤੁਹਾਡੇ ਆਸਰੇ ਬਿਨਾਂ ਹੋਰ ਸਾਨੂੰ ਕਿਸੇ ਦਾ ਆਸਰਾ ਨਹੀਂ।
ਸ੍ਰੀ ਹਰਗੋਬਿੰਦ ਬਾਲਕ ਬੈਸਾ,
ਹਰਗੋਬਿੰਦ ਸਾਹਿਬ ਜੀ ਕਿਹੜਾ ਹਲੇ ਜਵਾਨ ਹੋ ਗਏ ਨੇ, ਉਨ੍ਹਾਂ ਦੀ ਉਮਰ ਤੇ ਹਾਲੇ ਬਾਲਕਾਂ ਵਾਲੀ 11 ਸਾਲ ਦੀ ਹਾਲੇ ਉਨ੍ਹਾਂ ਦੀ ਉਮਰ ਹੈ, ਬਾਲਕਾਂ ਜੈਸੀ ਉਨ੍ਹਾਂ ਦੀ ਹਾਲੇ ਅਵਸਥਾ ਹੈ।
ਆਪ ਜਨਾਵਤ ਕਾਰਜ ਕੈਸਾ,
ਕਿਸ ਤਰ੍ਹਾਂ ਦਾ ਕਾਰਜ ਜੜਵਾ ਰਹੇ ਹੋ, ਆਪ ਜੀ ਕਿਸ ਤਰ੍ਹਾਂ ਦੀ ਗੱਲ ਪ੍ਰਗਟ ਕਰ ਰਹੇ ਹੋ?
ਸ਼ਤਰੂ ਗਨ ਸਭ ਰਚਤੀ ਉਪਾਇਆ,
ਕਿੰਨੇ ਦੁਸ਼ਮਣ ਨੇ ਸਾਡੇ ਜਿਹੜੇ ਹਰ ਵੇਲੇ ਕੋਈ ਨਾ ਕੋਈ ਉਪਾਅ ਚੁੱਕਦੇ ਰਹਿੰਦੇ ਨੇ, ਕੋਈ ਨਾ ਕੋਈ ਕਾਮ ਚੁੱਕਦੇ ਰਹਿੰਦੇ ਹਨ।
ਨੀਠ ਨੀਠ ਨਿਜ ਨੰਦ ਬਚਾਇਆ,
ਇਹਨਾਂ ਦੁਸ਼ਮਣਾਂ ਨੇ ਕਿੰਨੇ ਘਾਤ ਕੀਤੇ ਨੇ ਤੇ ਆਪ ਜੀ ਨੇ ਸਹਿਜੇ ਸਹਿਜੇ ਕਰਕੇ ਆਪਣੇ ਪੁੱਤਰ ਦੀ ਰੱਖਿਆ ਕੀਤੀ ਹੈ, ਨਹੀਂ ਤਾਂ ਕਿੰਨੀਆਂ ਵਧੀਕੀਆਂ ਕੀਤੀਆਂ ਦੋਖੀਆਂ ਨੇ ਦੁਸ਼ਮਣਾਂ ਨੇ, ਹਰਗੋਬਿੰਦ ਸਾਹਿਬ ਨੂੰ ਮਾਰਨ ਤੱਕ ਦੇ ਯਤਨ ਕੀਤੇ, ਪਰ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਰੱਖਿਆ ਕੀਤੀ ਹੈ।
ਤੁਮ ਸਮਰੱਥ ਹੋ ਨਿਤ ਸਭ ਭਾਂਤੀ,
ਮਹਾਰਾਜ ਜੀ ਤੁਸੀਂ ਸਮਰੱਥ ਹੋ, ਸਰਵ ਪ੍ਰਕਾਰ ਕਰਕੇ ਸਮਰੱਥ ਹੋ।
ਕੌਣ ਆਸਰੋ ਗੈ ਪਸ਼ਚਾਤੀ,
ਮਹਾਰਾਜ ਜੀ ਕਿਹੜਾ ਆਸਰਾ ਆਪ ਜੀ ਦੇ ਪਿੱਛੋਂ ਫੜਾਂਗੇ ਅਸੀਂ, ਕਿਹੜਾ ਆਸਰਾ ਆਪ ਜੀ ਦੇ ਪਿੱਛੋਂ ਗ੍ਰਹਿਣ ਕਰਾਂਗੇ ਮਹਾਰਾਜ ਸਾਨੂੰ ਕੋਈ ਆਸਰਾ ਨਜ਼ਰ ਨਹੀਂ ਆਉਂਦਾ ਆਪ ਜੀ ਤੋਂ ਬਿਨਾਂ
ਸ਼੍ਰੀ ਅਰਜਨ ਜੀ
ਜਦੋਂ ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਅਸ ਚਿੰਤਾ ਕਿਮ ਚਿੱਤ ਮੈਂ ਠਾਨੀ
ਮਹਾਰਾਜ ਜੀ ਕਹਿਣ ਲੱਗੇ ਗੰਗਾ ਜੀ ਇਹੋ ਜੀ ਚਿੰਤਾ ਆਪਣੇ ਚਿੱਤ ਚ ਕਿਉਂ ਕਰਦੇ ਜੇ ਇਦਾਂ ਦਾ ਫਿਕਰ ਤੁਸੀਂ ਆਪਣੇ ਮਨ ਵਿਚ ਕਿਉਂ ਕਰਦੇ ਹੋ
ਸ੍ਰੀ ਨਾਨਕ ਸਮਰੱਥ ਜਗਨਾਥਾ ਤਿੰਨ ਕੋ ਆਏ ਮਾਥ ਪਰ ਹਾਥਾ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਰੱਥ ਨੇ ਸਾਰੇ ਜਗਤ ਦੇ ਨਾਥ ਨੇ ਉਨ੍ਹਾਂ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਸਦੀਵ ਹੈ ਤੁਸੀਂ ਕਿਉਂ ਫਿਕਰ ਕਰਦੇ ਜੇ ਕਿਉਂ ਚਿੰਤਾ ਕਰਦੇ ਹੋ ਧੰਨ ਗੁਰੂ ਨਾਨਕ ਸਾਹਿਬ ਜੋ ਸਰਵ ਕਲਾ ਸਮਰੱਥ ਸਾਰੇ ਜਗਤ ਦੇ ਨਾਥ ਨੇ ਉਨ੍ਹਾਂ ਦਾ ਹੱਥ ਇਨ੍ਹਾਂ ਦੇ ਮੱਥੇ ਤੇ ਹੈ ਇਨ੍ਹਾਂ ਦੇ ਸਿਰ ਉੱਤੇ ਹੈ
ਸਦਾ ਸਹਾਇਕ ਬਿਘਨ ਨਸਾਇਕ ਪ੍ਰਭ ਵਿਸਾਲ ਗਨ ਸ਼ਤਰਨ ਕਾਇਕ
ਉਹ ਸਦਾ ਹੀ ਤੁਹਾਡੀ ਸਹਾਇਤਾ ਕਰਨਗੇ ਉਹ ਸਦਾ ਹੀ ਸਹਾਇਕ ਨੇ ਤੁਹਾਡੇ ਔਰ ਸਾਰੇ ਵਿਘਨਾਂ ਦਾ ਨਾਸ ਕਰਨ ਵਾਲੇ ਨੇ ਉਹ ਵਿਸ਼ਾਲ ਪ੍ਰਭੂ ਨੇ ਜੋ ਤੁਹਾਡੇ ਸਾਰੇ ਸ਼ਤਰੂਆਂ ਦਾ ਤੁਹਾਡੇ ਸਾਰੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਨੇ ਸਾਰੇ ਦੁਖੀਆਂ ਦਾ ਨਾਸ ਕਰਨ ਵਾਲੇ ਹਨ
ਗੁਰ ਪ੍ਰਤਾਪ ਤੇ ਹਰਗੋਬਿੰਦ
ਸਤਿਗੁਰਾਂ ਦੇ ਪ੍ਰਤਾਪ ਕਰਕੇ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਹੈ ਉਨ੍ਹਾਂ ਦੇ ਪ੍ਰਤਾਪ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਦਿਨ ਪ੍ਰਤ ਇਨਕੋ ਤੇਜ ਬਿਲੰਦ ਉਨ੍ਹਾਂ ਦਾ ਦਿਨ ਪ੍ਰਤੀ ਦਿਨ ਤੇਜ ਤੇ ਪ੍ਰਤਾਪ ਜਿਹੜਾ ਹੈ ਉਹ ਵਧਦਾ ਚੱਲਿਆ ਜਾਣਾ
ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਦੀ ਦਇਆ ਨਾਲ ਦਿਨ ਪ੍ਰਤੀ ਦਿਨ ਇਨ੍ਹਾਂ ਦਾ ਪ੍ਰਤਾਪ ਇਨ੍ਹਾਂ ਦਾ ਜਾਹੋ ਜਲਾਲ ਉਹ ਵਧਦਾ ਚੱਲਿਆ ਜਾਣਾ ਹੈ
ਅਪਰ ਨਕੀ ਜੈ ਚਿਤ ਦੁਚਤਾਈ
ਹੋਰ ਕਿਸੇ ਪ੍ਰਕਾਰ ਦੀ ਤੁਸੀਂ ਦੁਚਤਾਈ ਆਪਣੇ ਚਿੱਤ ਚ ਨਾ ਕਰੋ ਤੁਸੀਂ ਆਪਣੇ ਮਨ ਚ ਕਿਸੇ ਪ੍ਰਕਾਰ ਦੀ ਦੁਚਿਤੀ ਨਾ ਰੱਖੋ ਇਨ੍ਹਾਂ ਦੀ ਸਹਾਇਤਾ ਗੁਰੂ ਨਾਨਕ ਸਾਹਿਬ ਸਦਾ ਕਰਦੇ ਰਹੇ ਨੇ ਅੱਗੇ ਨੂੰ ਵੀ ਕਰਦੇ ਰਹਿਣਗੇ ਹੇ ਗੰਗਾ ਜੀ ਤੁਸੀਂ ਆਪਣੇ ਮਨ ਵਿਚ ਆਪਣੇ ਚਿੱਤ ਚ ਦੁਚਤਾਈ ਨਾ ਰੱਖੋ
ਬੇਦੀ ਕੁੱਲ ਕੇ ਤਿਲਕ ਸਾਈ
ਬੇਦੀਆਂ ਦੀ ਕੁੱਲ ਦੇ ਤਿਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਦਾ ਹੀ ਤੁਹਾਡੀ ਸਹਾਇਤਾ ਕਰਨਗੇ ਉਹ ਸਦਾ ਹੀ ਤੁਹਾਡੇ ਸਹਾਈ ਨੇ ਉਹ ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਅੰਗ ਸੰਗ ਹਨ
ਅਸ ਕਹਿ ਕਰੁਣਾ ਧਾਰ ਨਿਹਾਰਾ
ਕਹਿ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਮਾਤਾ ਗੰਗਾ ਜੀ ਵੱਲ ਵੇਖਿਆ ਹੈ
ਔਰ ਗੰਗਾ ਕੇ ਮੋਹ ਵਿਦਾਰਾ
ਬਸ ਵੇਖਣ ਦੀ ਦੇਰੀ ਸੀ ਮਾਤਾ ਗੰਗਾ ਦੇ ਹਿਰਦੇ ਦਾ ਜਿੰਨਾ ਮੋਹ ਸੀ ਸਤਿਗੁਰਾਂ ਨੇ ਉਸੇ ਵੇਲੇ ਦੂਰ ਕਰ ਦਿੱਤਾ ਜਦੋਂ ਵੇਖਿਆ ਨਾ ਗੁਰੂ ਅਰਜਨ ਸਾਹਿਬ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਨਦਰੇ ਕਰਮ ਇਹਨੂੰ ਕਹਿੰਦੇ ਨੇ ਨਦਰੇ ਕਰਮ ਜਦੋਂ ਆਪਣੀ ਨਦਰੇ ਕਰਮ ਨਾਲ ਮਾਤਾ ਗੰਗਾ ਜੀ ਵੱਲ ਵੇਖਿਆ ਤੇ ਮਾਤਾ ਜੀ ਦੇ ਚਿੱਤ ਚ ਜਿੰਨਾ ਮੋਹ ਸੀ ਮੋਹ ਕਰਕੇ ਕਹਿ ਰਹੇ ਸੀ ਨਾ ਸਾਰੀ ਦੁੱਖ ਵਿਪਤਾ ਮੋਹ ਕਰਕੇ ਹੁੰਦੀ ਹੈ ਤੇ ਜਿੰਨਾ ਮੋਹ ਸੀ ਮਾਤਾ ਗੰਗਾ ਦੇ ਹਿਰਦੇ ਦਾ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਨਿਵਿਰਤ ਕਰ ਦਿੱਤਾ ਸਾਰਾ ਮੋਹ ਤੋੜ ਦਿੱਤਾ ਹੈ
ਪ੍ਰਾਪਤ ਪਇਓ ਗਿਆਨ ਸੁਖ ਦਾਨੀ
ਔਰ ਉਸੇ ਵਕਤ ਗਿਆਨ ਜਿਹੜਾ ਸੁਖ ਦੇਣ ਵਾਲਾ ਗਿਆਨ ਹੈ ਉਹ ਗਿਆਨ ਮਾਤਾ ਗੰਗਾ ਜੀ ਦੇ ਹਿਰਦੇ ਚ ਉਜਾਗਰ ਹੋ ਗਿਆ ਆਤਮ ਗਿਆਨ ਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਮਾਤਾ ਗੰਗਾ ਜੀ ਨੂੰ ਉਸੇ ਵਕਤ ਹੋ ਗਈ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ
ਜਿਮ ਪਤੀ ਕਹਿਤ ਸੱਚ ਤਿਮ ਜਾਨੀ
ਜਦੋਂ ਅੰਦਰ ਗਿਆਨ ਉਪਜਾਇਆ ਤੇ ਫਿਰ ਮਾਤਾ ਜੀ ਨੇ ਜਿਵੇਂ ਜਿਵੇਂ ਪਤੀ ਦੇਵ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਨੇ ਉਨ੍ਹਾਂ ਬਚਨਾਂ ਨੂੰ ਸੱਤ ਸੱਤ ਕਰਕੇ ਜਾਣੇ ਕਿ ਜੋ ਸਤਿਗੁਰੂ ਜੀ ਕਹਿ ਰਹੇ ਨੇ ਬਿਲਕੁਲ ਹੀ ਸੱਤ ਕਹਿ ਰਹੇ ਨੇ ਗੁਰੂ ਸਾਹਿਬ ਦਾ ਇੱਕ ਇੱਕ ਵਾਕ ਇੱਕ ਇੱਕ ਬਚਨ ਸੱਤ ਹੈ
ਪਰ ਤੂੰ
ਜੋੜ ਕੇ ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ
ਜਥਾ ਜੋਗ ਸੋ ਕਿਰਤ ਤੁਮ ਠਾਨਾ
ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਜੋ ਵੀ ਕੰਮ ਕਰਦੇ ਹੋ ਯਥਾ ਯੋਗ ਬਿਲਕੁਲ ਸਹੀ ਕਰਦੇ ਹੋ جو کرت کرو گے وہ بھی صحیح کرو گے.
تم تے اپر نہ سیانو کوئی,
تہاڈے تو زیادہ سیانا ہور کوئی نہیں ہو سکتا. جے کوئی انسان آکھے کہ میں سمجھاواں میں سیانپ دیاں, پاتشاہ تسی جو کرو گے یتھا شکت صحیح کرو گے, تہاڈے تو ادک سیانا کوئی نہیں. آپ جی سارے سنسار دے جڑے وڈے وڈے سیانے نے نا, انہاں نوں بھی سیانپا گرو ارجن صاحب جی تسی بن گئے ہو,
انہاں نوں بدھی دا
دان مت دا دان تسی بخش دے ہو.
جو آچیو پاکھے او سوئی,
جو چنگا ہوئے گا اوہی آپ جی نے اپنی رسنا تو کہے, اوہی بچن آپ جی نے اپنی رسنا تو اچارے نے جو چنگے ہن.
ہم سمباخن کر گر سوئے,
ایساں بچن بلاس کیتے نے ماتا گنگا جی نال ستگرو گرو ارجن صاحب جی نے ماتا گنگا جی دے ہردے دا موہ دا پردا نورت کر دتا, اندر گیان اجاگر کر دتا ہے. اے بچن بلاس کیتے تے ستگرو سچے پاتشاہ جی اپنے پلگے تے براجمان ہوئے نے, رات دا سمے ستگرو جی سکھاسنا تے براجے ہن.
جام جامنی جاگرن ہوئے,
ساڈا نت نیم ہے کہ پیر رات رہندے امرت ویلے جاگنا. جام جامنی دا ارتھ ہے پیر رات رہندے, جامنی نام رات دا, جام نام پیر دا ہے. پیر رات رہندے دھن گرو ارجن صاحب سچے پاتشاہ جی مہاراج امرت ویلے اٹھے نے, امرت ویلے جاگے ہن.
کریا شنان آد سب کری,
ستگرو نے شریر دی کریا سودھی ہے, پھر صاحب سچی پاتشاہ جی نے شنان پان کیتے ہن.
بہر سماد روپ نج تری,
امرتسر سروور چ شنان پان کر کے ستگرو جی اپنے آسن تے بیٹھے سمادھی وچ استھت ہو رہے ہیں. نکا پرتی ستگرو کا نیم سی شنان پان کرن تو بعد مہاراج جی سمادھی ادھین ہو جایا کرتے, نیتر بند کر کے اپنے سروپ وچ سرت جوڑ لیں, اپنے سروپ وچ تاڑی لا لیں.
دھن گرو ارجن صاحب سچے پاتشاہ جی
مہاراج اپنی سمادھی پرائن ہوئے نے. سمادھی جیڑی اچل ہے اٹل ہے, اور سمادھی گرو ارجن صاحب جی دی نیتی سدی بھی لگی رہندی ہے. نیتر کھلے ہون تاں بھی لگی ہے, نیتر بند نے تاں بھی لگی ہے, پر امرت ویلے نیتر مند کے ستگرو جی سمادھی چ بیٹھتے ہیں. یہ اپدیش ہے سارے سکھاں نوں, آپ پورنے پا کے ستگرو جی اپدیش دیندے کہ ہر ایک گرسکھ واسطے فرض تے کرتب بنتا ہے کہ صبح امرت ویلے شنان پان کر کے کچھ سمے واسطے نیتر بند کے سمرن دی سادھنا دے وچ بیٹھے, سمرن سادھنا وچ بیٹھے پندرہ منٹ بھی منٹ ادھا گھنٹہ جنہ بھی سما بن سکے ہر ایک سکھ سمرن سادھنا کرے. اس کر کے گرو ارجن صاحب آپ بھی سمادھی وچ استھت ہو کے بیٹھتے سن, اج بھی بیٹھے نے.
جب پرکاش راہ ہوئے آیو,
تے ادو تک بیٹھے رہندے سن جدوں تک سورج ادے نہیں سی ہوندا. جدوں کہندے سورج دا پرکاش ہویا ہے, سورج ادے ہویا ہے.
چڑھن ہیت خاصا منگوایو,
اپنا نے تیاری کر لی لاہور دو جان دی, تے اپنی سواری واسطے گرو پنچم پاتشاہ جی نے پالکی منگائی ہے. پالکی چ سوار ہو کے ستگرو جی جانا چاہتے ہیں.
پانچ سکھ لے اپنے ساتھ,
سکھ ستگرو سچے پاتشاہ جی مہاراج جی نے اپنے نال لے. گرو گھر وچ خالسا جی پانچ سکھا دی مریادا رہی ہے. دسویں جام چ ستگرو نے پنجا تے مور لا کے پانچ پیارے تھاپ دیتے. اس تو پہلا بھی ستگرو دے سمے وچ پنجا دی مریادا رہی ہے. گرو ارجن صاحب پنجویں پاتشاہ جی مہاراج جی نے اپنے نال پانچ سکھاں نوں لیا ہے.
کین اروڈن ارجن ناتھ,
جگت گرو دھن گرو ارجن دیو صاحب جو سارے جگت دے ناتھ نے, ترلوکی پتی نے, مہاراج سچے پاتشاہ جی سوار ہوئے ہن.
ودیا جیٹھا لنگ پیرانا,
نال جڑے سکھ گئے نے او اے نے پانچ سکھ. ایک نے بھائی صاحب بھائی بدھی چند جی, جڑے چھویں پاتشاہ جی دے سمے جنہاں نوں ور ملیا بدھی چند چھینا گرو کا سینا. گرو دے سینے ہون دا مان جڑا پراپت ہویا او بھائی بدھی چند جی نوں پراپت ہویا. چھینا انہاں دا گوتر سی, ਤੋ ਭਾਈ ਸਾਹਿਬ ਭਾਈ ਬਿਧੀ ਚੰਦ ਜਿਹੜੇ ਗੁਰੂ ਅਰਜਨ ਸਾਹਿਬ ਦੇ ਸਮੇਂ ਆ ਕੇ ਸਿੱਖ ਹੋਏ ਸਨ, ਭਾਈ ਬਿਧੀ ਚੰਦ ਜੀ ਜੋ ਬੜੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਦੂਸਰੇ ਸਨ ਭਾਈ ਸਾਹਿਬ ਭਾਈ ਜੇਠਾ ਜੀ, ਇਹ ਵੀ ਬੜੀ ਮਹਾਨ ਅਵਸਥਾ ਦੇ ਮਾਲਕ ਸਨ। ਛੇਵੇਂ ਪਾਤਸ਼ਾਹ ਦੇ ਸਮੇਂ ਵੀ ਜੰਗਾਂ ਯੁੱਧਾਂ ਚ ਭਾਈ ਜੇਠਾ ਜੀ ਨਾਲ ਰਹੇ ਨੇ। ਤੀਜੇ ਹਨ ਭਾਈ ਲਗਾ ਜੀ, ਇਹ ਚੌਧਰੀ ਲਗਾ ਸੀ, ਇਸੇ ਦੇ ਪਰਿਵਾਰ ਵਿਚੋਂ ਅੱਗੇ ਮਾਤਾ ਭਾਗੋ ਹੋਈ ਹੈ, ਚੌਧਰੀ ਲਗਾ ਦੀ ਕੁੱਲ ਦੇ ਵਿਚੋਂ ਮਾਤਾ ਭਾਗੋ, ਜਿਨ੍ਹੇ 40 ਸਿੰਘਾਂ ਨੂੰ ਪ੍ਰੇਰ ਕੇ ਮੁਕਤਸਰ ਸਾਹਿਬ ਦਾ ਜੰਗ ਕੀਤਾ ਸੀ। ਭਾਈ ਸਾਹਿਬ ਭਾਈ ਲੰਗਾਹ ਜੀ ਔਰ ਭਾਈ ਸਾਹਿਬ ਭਾਈ ਪੁਰਾਣਾ ਜੀ, ਇਹ ਸਿੱਖ ਹਨ।
ਪੰਚਮ ਪੈੜਾ ਸੰਗ ਪਿਆਣਾ,
ਪੰਜਵਾਂ ਸਿੱਖ ਹੈ ਭਾਈ ਪੈੜਾ। ਪੰਜ ਸਿੱਖ ਹੋ ਗਏ ਕੁੱਲ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪੁਰਾਣਾ ਤੇ ਭਾਈ ਪੈੜਾ। ਇਹ ਪੰਜ ਸਿੱਖ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਚੱਲਣ ਵਾਸਤੇ ਤਿਆਰ ਹੋ ਗਏ।
ਅਪਰ ਸਰਬ ਦੇ ਤੀਰਜ ਤਿਆਗੇ,
ਪੰਜ ਸਿੱਖ ਨਾਲ ਚੱਲ ਪਏ, ਬਾਕੀ ਹੋਰ ਵੀ ਸਿੱਖ ਚੱਲਣ ਨੂੰ ਤਿਆਰ ਸੀ, ਪਰ ਸਤਿਗੁਰਾਂ ਨੇ ਉਨ੍ਹਾਂ ਸਾਰਿਆਂ ਨੂੰ ਧੀਰਗ ਦੇ ਕੇ ਵਰਗ ਦਿੱਤਾ, ਸਾਰਿਆਂ ਨੂੰ ਰੋਕ ਦਿੱਤਾ, ਵਰਜ ਦਿੱਤਾ ਹੈ।
ਰਹੋ ਸੁਦਾ ਸਰ ਸੇਵਾ ਲਾਗੇ,
ਕੀਤਾ ਸਤਿਗੁਰਾਂ ਨੇ, ਭਾਈ ਤੁਸੀਂ ਇੱਥੇ ਸੁਦਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿ ਕੇ ਸੇਵਾ ਕਰੋ।
ਸ੍ਰੀ ਹਰਗੋਬਿੰਦ ਸੰਗ ਸਦੀਵਾ,
ਔਰ ਤੁਸੀਂ ਹਰ ਵਕਤ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਲ ਰਹਿਣਾ। ਉਨ੍ਹਾਂ ਸਿੱਖਾਂ ਨੂੰ ਮਹਾਰਾਜ ਜੀ ਚੱਲਣ ਵੇਲੇ ਧੀਰਗ ਦਿੰਦੇ ਉਪਦੇਸ਼ ਦੇ ਰਹੇ ਨੇ, ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਰ ਵਕਤ ਰਹਿਣਾ, ਉਨ੍ਹਾਂ ਦੀ ਸੰਗਤ ਕਰਨੀ ਹੈ।
ਦਰਸ਼ਨ ਪਰਸੋ ਹਰਕ ਤਰੀਵਾ,
ਉਨ੍ਹਾਂ ਦੇ ਦਰਸ਼ਨ ਕਰਨੇ ਨੇ, ਉਨ੍ਹਾਂ ਦੇ ਦਰਸ਼ਨ ਕਰਕੇ ਸਦਾ ਖੇੜੇ ਚ ਰਹਿਣਾ, ਕਦੇ ਆਪਣੇ ਮਨ ਚ ਚਿੰਤਾ ਨਹੀਂ ਰੱਖਣੀ, ਸਦਾ ਖੇੜੇ ਵਿਚ ਹਰਕ ਵਿਚ ਖੁਸ਼ੀ ਵਿਚ ਰਹਿਣਾ ਹੈ।
ਨਿਤਸ ਗ੍ਰੇ ਤੇ ਸਤਿਗੁਰ ਆਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਧੀਰਗ ਦੇ ਕੇ ਆਪਣੇ ਮੰਦਰਾਂ ਚੋਂ ਬਾਹਰ ਨਿਕਲੇ ਹਨ।
ਗਏ ਸੁਦਾ ਸਰ ਕੋ ਦਰਸਾਏ,
ਜਾਣ ਤੋਂ ਪਹਿਲਾਂ ਸਤਿਗੁਰੂ ਜੀ ਜਦੋਂ ਵੀ ਕਿਤੇ ਬਾਹਰ ਜਾਂਦੇ ਸਨ ਜਾਂ ਆਉਂਦੇ ਸਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਜ਼ਰੂਰ ਮੱਥਾ ਟੇਕਦੇ ਸੀ। ਅੱਜ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਜਾਣ ਤੋਂ ਪਹਿਲਾਂ ਸੁਦਾ ਸਰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਦੇ ਹਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਵਾਸਤੇ ਆਏ ਨੇ।
ਪਿਤ ਫਲ ਜਾਣ ਪਾਉ ਪਟ ਤਾਰਾ,
ਸਾਡਾ ਸਥਾਨ ਜਾਣ ਕੇ ਕਿ ਇਹ ਜਗ੍ਹਾ ਇਹ ਸਥਾਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ ਸਥਾਨ ਹੈ, ਐਸਾ ਸਥਾਨ ਜਾਣ ਕੇ, ਪਿਤਾ ਦਾ ਸਥਾਨ ਜਾਣ ਕੇ ਗੁਰੂ ਅਰਜਨ ਸਾਹਿਬ ਆਪਣੇ ਹਿਰਦੇ ਚ ਬਹੁਤ ਜ਼ਿਆਦਾ ਅਧਿਕ ਭਾਵਨਾ ਪਿਆਰ ਆਪਣੇ ਹਿਰਦੇ ਚ ਧਾਰਨ ਕਰਕੇ ਆਏ ਹਨ।
ਨਮਸਕਾਰ ਕੀ ਨਸ ਦਰਬਾਰਾ,
ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਸਰੀਰ ਕਰਕੇ ਜਿਤਨੀ ਦੇਰ ਸਤਿਗੁਰੂ ਜੀ ਸੰਸਾਰ ਚ ਰਹੇ ਨੇ, ਅੰਤਲੀ ਵੇਰ ਦੀ ਇਹ ਨਮਸਕਾਰ ਸੀ ਗੁਰੂ ਅਰਜਨ ਸਾਹਿਬ ਦੀ। ਹਾਜ਼ਰ ਅੱਜ ਵੀ ਨੇ ਜੋਤ ਰੂਪ ਕਰਕੇ ਉੱਥੇ, ਪਰ ਸਰੀਰ ਕਰਕੇ ਅੰਤਲੀ ਨਮਸਕਾਰ ਸੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ, ਕਿਉਂਕਿ ਇਸ ਤੋਂ ਬਾਅਦ ਲਾਹੌਰ ਚਲੇ ਗਏ, ਮੁੜ ਕੇ ਸਤਿਗੁਰੂ ਜੀ ਸਰੀਰ ਕਰਕੇ ਨਹੀਂ ਆਏ। ਤੋ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਵਿਚ ਬੜੇ ਪਿਆਰ ਨਾਲ, ਅਦਬ ਨਾਲ, ਸਤਕਾਰ ਨਾਲ, ਇਹ ਜਾਣ ਕੇ ਕਿ ਇੱਥੇ ਪ੍ਰਤੱਖ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਨੇ, ਇਹ ਜਾਣ ਕੇ ਨਮਸਕਾਰ ਕੀਤੀ ਹੈ।
ਸਦਾ ਕੀਰਤਨ ਕੀ ਧੁਨ ਜਹਾ, ਸ੍ਰੀ ਹਰਿਮੰਦਰ ਸੁੰਦਰ ਮਾ,
ਸੋਹਣਾ ਸ੍ਰੀ ਹਰੀ ਮੰਦਰ ਜਿੱਥੇ ਹਰ ਵੇਲੇ ਕੀਰਤਨ ਦੀ ਧੁਨੀ ਲੱਗੀ ਰਹਿੰਦੀ ਹੈ, ਹਰ ਵੇਲੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਰਹਿੰਦੀਆਂ ਨੇ, ਤੇ ਜਿੱਥੇ ਆਨੰਦ ਦਾ ਕੀਰਤਨ ਹਰ ਵੇਲੇ ਵਰਤਦਾ ਰਹਿੰਦਾ, ਐਸੇ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ।
ਕਰੀ ਪ੍ਰਕਰਮਾ ਪਿਤਾ ਨੇ ਹੋਰੇ,
ਪਿਤਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਇੱਥੇ ਗੁਰੂ ਰਾਮਦਾਸ ਸਾਹਿਬ ਹਾਜ਼ਰ ਨੇ, ਵਾਕਈ ਹਾਜ਼ਰ ਨੇ, ਅੱਜ ਵੀ ਹਾਜ਼ਰ ਨੇ, ਉਦੋਂ ਵੀ ਹਾਜ਼ਰ ਸਨ, ਅੱਜ ਵੀ ਪ੍ਰਤੱਖ ਨੇ ਗੁਰੂ ਰਾਮਦਾਸ ਸਾਹਿਬ ਉੱਥੇ, جتھے جاندیا بدو بدی رسنا تو نکلدا ہے تن تن رام داس گور جن سریا تن سواریا پوری ہوئی کرامات آپ سرجن ہار تاریا سکھی ات سنگتی پار برہم کر نمسکاریا اٹل اتھا ہو اٹول تو تیرا انت نہ پارا واریا جن تو سیویا پاؤ کر سی تد پار اتاریا دھن گرو رام داس صاحب پرتک جان کے گرو ارجن صاحب جی مہاراج جی نے سچ کھنڈ شری ہرمندر صاحب دی جڑی چھوٹی پرکرما ہے وہ پرکرما کیتی ہے
کرو دھیان بندت کر جوڑے
ہاتھ جوڑ کے بڑے پیار نال متھا ٹیکیا ہے بڑے ادب نال نمسکار کیتی ہے
نکسے ویر پنچ تس پرے
ست گرو جی شری ہرمندر صاحب تو باہر آئے نے سروور دی پرکرما کر کے مہاراج سچے پاتشاہ جی جڑا لاہور دا رستہ ہے اس پنتھ تے اس رستے تے آئے ہن
لاپور دش سن مکھ مکھ کرے
ستگرو نے لاہور ول مکھ کیتا تے لاہور دو چلن لگے ہن
سکھ سکل جتار گوند
بہت سارے سکھ ستگرو نو ودا کرن لئی نال آئے سی ان سکھا
دادشاہ
دھن گرو ہرگوبند صاحب جی بھی ہیں
پتا گمنے نر برند
بہت سارے سکھ ستگرو نو ودا کرن واسطے نال آئے نے
گتک دور جب پہنچے ہو جائی
جدو چلدیا چلدیا کچھ دور تک گرو ارجن صاحب جی نو ودا کر کے سنگت آئی سکھ نال چل کے آئے
ہرے پائے ستگر سکھ دائی
ستگرو جی نے اپنی سواری روک لئی کھلو گے ستگرو سچے پاتشاہ جی
سب کو کہنی کے اپدیش
سنگت سی جن سکھ سن سب نو مہاراج گرو ارجن صاحب جی نیکا پلا اپدیش دیندیا کہن لگے
سمرو ستگرو ہرو کلیش
مہاراج جی کہن لگے بھائی سکھو ہری دا سمرن کرو ہری دا جویں جویں سمرن کرو گے تمہیں تہاڈے کلیش دور ہون گے سمرو سمر سمر سکھ پاو کل کلیش تن ماہے بٹاو سارے کلیشاں دا پرمیشر دے سمرن نال ناس ہوئے گا
صاحب بڈھا ہر گرداس
برہم گیانی بابا بڈھا صاحب جی بھائی صاحب بھائی گرداس جی
ان جت شری ہر گوبند پاس
نال شری گرو ہر گوبند صاحب میری پیری دے مالک چھویں پاتشاہ جی بھی کھڑے سن
رہو سدا تر گرمت آچھے
جی نے گرو ہر گوبند صاحب جی دے سمیت ساری سنگت نو اپدیش دتا ہے کہ بھائی گرمت دے تارنی ہو کے رہنا ہے
نت پر سن راکھو ہم پاچھے
گرو ہر گوبند صاحب نو کہندے ہر گوبند صاحب جی ساڈے پچھو ساری سنگتاں نو سکھاں نو پرسن رکھنا ہے
جنہوں آگیا بھنگ نہ کرنی
بابا بڈھا صاحب جی دی آگیا نہیں موڑنی سنگت نو بھی کہا کہ سب نے گرو ہر گوبند صاحب دی آگیا چ رہنا ہے گرو ہر گوبند صاحب جی دا حکم کسے نے نہیں موڑنا
نج مت کیجے انسرنی
اور اپنی مت تسی انہاں دے انوسار کر کے رکھنی جویں کہن گے اسی طرح کرنا ہے
ہر گوبند کو پنے سنائی
گرو ہر گوبند صاحب جی مہاراج جی نو پھر کہن لگے گرو ارجن صاحب جی
ادب رکھو نت بڈا پائی
مہاراج جی کہندے ہر گوبند صاحب جی بابا بڈھا صاحب جی کا ادب رکھنا ہر وقت بابا بڈھا صاحب جی کا کدے ترسکار نہیں کرنا یہ مہان گرسکھ نے گرو گھر دے انہاں دا سدا ادب رکھنا ہے
جم آگیا دے تیسے رہنا
سیاڑے نے گرو گھر دے وزیر نے یہ جویں آگیا کرنا انہاں دی آگیا وچ رہنا ہے
میں ان کے سن مکھ کب کہنا
انہاں دے بچن دا جواب نہیں دینا جے کوئی گل کہن تے کدے انہاں دی گل پلٹانی نہیں سدا انہاں دی آگیا وچ انہاں دے بچن چ ہی رہنا ہے
دوہرا سن شری ارجن کے بچن بڈھا آد جداس
گرو پاتشاہ نے بچن کہے بابا بڈھا صاحب جی بھائی صاحب بھائی گرداس جی ہونا نے مہاراج سچی پاتشاہ جی دے اے بچن سنے ہن
یت شری ہر گوبند کے بند چرن سکھ راس
سارا نے گرو ہرگوبند صاحب جی دے سمیت گرو ارجن صاحب جی دے پوتر چرنا کملا متھا ٹیکیا مہاراج جی دے چرنا تے نمسکار کیتی ہے
جو پئی بار بار کر بن کنیری
بار بار ستگرو دے چرنا وچ بینتیاں کردے نے سکھ
ہٹ بے چیت نہیں تس بیری
سنگت نہیں چاہندی واپس آنا جڑے سکھ نال گئے نے انہاں دا چت کردا ہے کہ اسی بھی نال لاہور جائیے سنگت واپس نہیں سی آنا چاہندی ستگرا نو چھڈ کے
سری ارجن کے کر
پاری گرو ارجن صاحب جی نے بار بار سکھاں نو حکم کر کے واپس موڑیا
بار بس سب نہ ہٹائے پچھاری
بار بس مہاراج جی نے سب نو پیچھے ہٹایا کہ بھائی ہن واپس جاؤ ساڈے نال اگے پانچ سکھ ہی جان گے
اپنی جوت اتر میں تاری گر اشوک تب چلے اداری
اپنی جوت اپنے پتر شری ہرگوبند صاحب کی ستھاپت کر کے آپ گرو ارجن صاحب سچے پاتشاہ جی اتو لاہور نو چل پئے نے اپنی جوت شری ہرگوبند صاحب چ براجمان کر کے اگے چل پئے ہن
پٹیو سکھ ایک گوئندوال
چلن سمے ستگرا نے اپنا ایک سکھ گوئندوال صاحب بھی بھیجا لاہور جان دی ستگرا نے ایک سکھ گوئندوال صاحب بھیجیا ہے
پہنچے آج تا مگ چال
اس سکھ نو بھیجیا کہ بھائی تو گوئندوال صاحب جا کے خبر دے دے
ملو ارتھ مل کو تم جائے
کہ تو آج ہی پہنچ جا گوئندوال صاحب تے آج ہی جا کے بابا ارتھ مل نو ملو تے بابا ارتھ مل جی گرو امرداس صاحب دے پوترے سن کہ تسی اج ہی جا کے بابا ارتھ مل جی نو ملو
لاپور گم نے دیو سنائے
انہاں نو جا کے دس دیو کہ گرو ارجن صاحب جی لاہور نو چلے گئے نے
ہوت پرات کے سو چلے آویں
بابا ارتھ مل جی کل سویر ہوندیاں اتھوں ساڈے ول لاہور نو چل کے آ جان سانو اتھے آ کے ملن
ہم کو ملے موتی اپجاوے
سہت آ کے ساڈے نال ملاپ کرن
سنت سکھ اتلاوت تاوا
بچن سن کے سکھ بڑی چھیتی نال گوئندوال صاحب نو گیا
سندیا ہو تو پوری پرشاوا
شام تک وہ سکھ گوئندوال صاحب پہنچ گیا گرو صاحب جی کی خبر لے کے
ملو ارتھ مل کو کر نمو
جا کے سکھ بابا ارتھ مل جی نو ملیا بڑے پیار نال ہاتھ جوڑ کے بابے ارتھ مل نو نمسکار کیتی
ہاتھ جوڑ بیٹھے ہوتے سمو
ہاتھ جوڑ کے وہ سکھ بابا ارتھ مل جی دے چرنا چ بیٹھ گیا
سری ست گور کو دین سندیسا
گرو ارجن صاحب سچے پاتشاہ جی مہاراج جی نے بھیجیا سی اس سنےہا سکھ نے بابا ارتھ مال جی نو دتا ہے
تم کو سمرن کین وشیشا
کہن لگے کہ بابا جی گرو پنجویں پاتشاہ جی مہاراج جی نے آپ جی نو وشیش کر کے یاد کیتا ہے
لاپور کو گم نے جس کال
ستگرو جی لاہور نو گئے نے جدو ستگرو جی لاہور نو گئے نے ادو انہوں نے تانو یاد کیتا ہے
موکو کر تاگید بسال
نے مینو تاگید کر کے خاص کر کے تڈے کول بھیجیا ہے
برات چڑھاو تین کو جائے
یہ تاگید کر کے بھیجیا کہ کل سویر ہوندیا ہی تسی بابا ارتھ مال جی نو اپنے نال چڑھا کے لاہور نو لے کے آؤ
سن آگیا
میں پاتشاہ دی آگیا سن کے میں بڑی چھیتی نال کالی نال چل کے بابا ارتھ مال جی آپ جی کول آیا ہاں
ام کے باپ سنے بسمانے
بابا ارتھ مال جی نے جدو اچن چیتے گل سنی کہ ستگرو جی لاہور نو جا رہے نے کی کارن بنے کی سبب بنے ساری گل دا پتا کر کے ਕੇ ਬਾਬਾ ਅਰਥਮਲ ਜੀ ਬੜੇ ਹੈਰਾਨ ਹੋਏ।
ਕਾਰਨ ਕੌਣ ਕਰਤੀ ਅਨੁਮਾਨੇ,
ਸੋਚਦੇ ਨੇ ਕੀ ਕਾਰਨ ਹੈ, ਕੀ ਗੱਲ ਬਣੀ ਹੋਵੇਗੀ।
ਸ੍ਰੀ ਗੁਰ ਅਮਰੇ ਅੰਸ ਮਿਲ ਸਾਰੇ,
ਅਮਰਦਾਸ ਸਾਹਿਬ ਜੀ ਜਿੰਨੀ ਅੰਸ ਵੰਸ਼ੀ ਬਾਬਾ ਮੋਹਰੀ ਜੀ ਸੁੰਦਰ ਜੀ ਬਾਬਾ ਸੰਸ ਰਾਮ ਜੀ ਉਹ ਸਾਰੇ ਆ ਕੇ ਆਪਸ ਵਿਚ ਇਕੱਠੇ ਹੋ ਕੇ ਹੁਣ ਰਾਤ ਨੂੰ ਗੁਰਮਤਾ ਕਰਨ ਲੱਗੇ ਵੀ ਗੱਲ ਕੀ ਹੈ, ਕੀ ਕਾਰਨ ਬਣਿਆ ਹੋਵੇਗਾ।
ਸਿੱਖ
ਖਬਰ ਲੈ ਕੇ ਆਇਆ ਸੀ, ਉਹਨੂੰ ਪੁੱਛਦੇ ਨੇ ਸਾਰੇ ਕਿ ਭਾਈ ਸਿੱਖਾ ਤੂੰ ਸਤਿਗੁਰਾਂ ਕੋਲੋਂ ਚੱਲ ਕੇ ਆਇਆ, ਦੱਸ ਵੀ ਉਥੋਂ ਆਉਣ ਦੀ ਖਬਰ ਕੀ ਹੈ, ਉਥੇ ਕਿਉਂ ਜਾ ਰਹੇ ਨੇ ਲਾਹੌਰ ਸਤਿਗੁਰੂ ਜੀ।
ਸੁਣਿਓ ਜੋ ਸ਼ਾਹ ਪੱਟਿਓ ਪਰਵਾਨਾ,
ਤੇ ਫਿਰ ਉਹ ਸਿੱਖ ਨੇ ਦੱਸਿਆ ਕਹਿਣ ਲੱਗਾ ਜੀ ਬਾਦਸ਼ਾਹ ਨੇ ਪਰਵਾਨਾ ਭੇਜਿਆ, ਮੈਂ ਇੰਨਾ ਸੁਣਿਆ ਕਿ ਬਾਦਸ਼ਾਹ ਨੇ ਇੱਕ ਪਰਵਾਨਾ ਗੁਰੂ ਅਰਜਨ ਸਾਹਿਬ ਨੂੰ ਭੇਜਿਆ ਹੈ।
ਯਾ ਤੇ ਚਿੱਤ ਮੈਂ ਚਿੰਤ ਮਾਨਾ,
ਇਸ ਕਰਕੇ ਸਾਡੇ ਮਨ ਚ ਬੜੀ ਫਿਕਰ ਹੈ ਸਾਰੇ ਸਿੱਖਾਂ ਦੇ ਕਿ ਪਤਾ ਨਹੀਂ ਬਾਦਸ਼ਾਹ ਉੱਥੇ ਕੀ ਕਰੇ ਕੀ ਨਾ ਕਰੇ।
ਕਰੇ ਸ਼ਤੁਰਤਾ ਮੂਰਖ ਚੰਦੂ,
ਮੂਰਖ ਚੰਦੂ ਵੀ ਸਤਿਗੁਰਾਂ ਨਾਲ ਦੁਸ਼ਮਣੀ ਕਰ ਰਿਹਾ, ਉਹ ਵੀ ਉੱਥੇ ਲਾਹੌਰ ਹੀ ਹੈ, ਉਹ ਵੀ ਸਤਿਗੁਰਾਂ ਨਾਲ ਦੁਸ਼ਮਣੀ ਕਰ ਰਿਹਾ।
ਬਿਨ ਦੋਸ਼ਨ ਦੇ ਦੋਸ਼ ਬਿਲੰਦੂ,
ਸਤਿਗੁਰਾਂ ਤੇ ਦੋਸ਼ ਲਾ ਰਿਹਾ, ਗੁਰੂ ਸਾਹਿਬ ਤੇ ਕੋਈ ਦੋਸ਼ ਨਹੀਂ ਪਰ ਉਹ ਫੇਰ ਵੀ ਦੋਸ਼ ਲਾ ਰਿਹਾ।
ਬਹੁਤ ਵਿਚਾਰਤ ਨਿਸਾ ਬਿਤਾਈ,
ਸਾਰੇ ਪਰਿਵਾਰ ਨੇ ਬਹਿ ਕੇ ਗੱਲ ਦੀ ਵਿਚਾਰ ਕੀਤੀ, ਰਾਤ ਬਤੀਤ ਕੀਤੀ।
ਚੱਲਿਓ ਅਰਥਮਲ ਪਿਤੋਰੁਨਾਈ,
ਜਦੋਂ ਅਗਲਾ ਦਿਨ ਚੜਿਆ ਥੋੜਾ ਜਿਹਾ ਦਿਨ ਚੜਿਆ ਹੀ ਸੀ ਤੇ ਬਾਬਾ ਅਰਥਮਲ ਜੀ ਨੇ ਚਾਲੇ ਪਾ ਦਿੱਤੇ, ਗੋਇੰਦਵਾਲ ਸਾਹਿਬ ਤੋਂ ਲਾਹੌਰ ਨੂੰ ਚੱਲ ਪਏ।
ਇਤ ਸ੍ਰੀ ਅਰਜਨ ਗੁਰ ਤੈ ਸਮਾਓ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਹਨ।
ਰਾਮਦਾਸਪੁਰ ਕੋ ਕਰ ਨਮੋ,
ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਨੂੰ ਮੱਥਾ ਟੇਕਿਆ, ਨਮਸਕਾਰ ਕਰਦਿਆਂ ਗੁਰੂ ਅਰਜਨ ਸਾਹਿਬ ਨੇ ਅਰਦਾਸ ਕੀਤੀ ਪਾਤਸ਼ਾਹ ਆਪਣੇ ਦਰ ਘਰ ਦੀ ਸੇਵਾ ਪ੍ਰਵਾਨ ਕਰ ਲੈਣਾ।
ਸਨੇ ਸਨੇ ਮਦ
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਲਾਹੌਰ ਨੂੰ ਚੱਲ ਪਏ।
ਡੇਰੋ ਕਰ ਜਾ ਮਨ ਗੁਜਰਾਨੇ,
ਆਪ ਸਤਿਗੁਰਾਂ ਨੇ ਇੱਕ ਰਸਤੇ ਚ ਬਤੀਤ ਕੀਤੀ ਹੈ।
ਭਾਈ ਪ੍ਰਾਤ ਹੋਏ ਕਰ ਸਵਾਰ,
ਅਗਲੇ ਦਿਨ ਫੇਰ ਸਵਾਰ ਹੋ ਕੇ ਮਹਾਰਾਜ ਜੀ ਲਾਹੌਰ ਨੂੰ ਚੱਲ ਪਏ।
ਪਹੁੰਚਤ ਪੇ ਲਵਪੁਰੀ ਮਜ਼ਾਰ,
ਚਲਦਿਆਂ ਦਇਆ ਨਿਧ ਸਤਿਗੁਰੂ ਜੀ ਲਾਹੌਰ ਸ਼ਹਿਰ ਪਹੁੰਚੇ ਹਨ।
ਇੱਕ ਸੱਦੂ ਸਿੱਖ ਗੁਰਮੁਖ ਮਹਾਰ,
ਹੁਣ ਇੱਥੇ ਇੱਕ ਸਿੱਖ ਹੈ ਗੁਰੂ ਕਾ, ਇਹਦਾ ਨਾਂ ਹੈ ਭਾਈ ਸੱਦੂ। ਇਹਦਾ ਪਿਆਰ ਸੀ ਬੜਾ ਸਤਿਗੁਰਾਂ ਨਾਲ, ਅਰਦਾਸਾਂ ਕਰਦਾ ਸੀ ਗੁਰੂ ਸਾਹਿਬ ਦੇ ਆਉਣ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੀ ਭਾਵਨਾ ਪੂਰੀ ਕਰਨ ਵਾਸਤੇ
ਕਰਤ ਪ੍ਰਤੀਕਨ ਪਾਸੇ ਤਾਂ,
ਭਾਈ ਸੱਦੂ ਉਡੀਕਾਂ ਕਰਦਾ ਸੀ ਕਿ ਗੁਰੂ ਸਾਹਿਬ ਕਦੇ ਮੇਰੇ ਘਰ ਆਉਣ, ਸਤਿਗੁਰੂ ਜੀ ਕਦੇ ਮੇਰੇ ਘਰ ਵਿਚ ਆ ਕੇ ਚਰਨ ਪਾਉਣ।
ਦੀਨ ਆਓ ਮੈਂ ਦੀਨਨ ਦਿਆਲਾ,
ਕਰਦਾ ਸੀ ਭਾਈ ਸੱਦੂ ਹੇ ਦੀਨਾ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ, ਮੈਂ ਬੜਾ ਦੀਨ ਆ, ਗਰੀਬ ਆ, ਨਿਵਾਣਾ ਨਿਤਾਣਾ ਹਾਂ।
ਵੇਖੋ ਭਗਤ ਕੇ ਭਾਉ ਵਿਸਾਲਾ,
ਅੰਦਰ ਦੀ ਭਾਉ ਭਗਤੀ ਵੇਖੋ, ਮੇਰੇ ਹਿਰਦੇ ਦਾ ਪ੍ਰੇਮ ਤੇ ਪਿਆਰ ਵੇਖੋ।
ਹਮ ਕਰ ਨਿਸਾ ਪਾਸ ਜੇ ਕਰਈ,
ਸਤਿਗੁਰੂ ਮੇਰੇ ਘਰ ਇੱਕ ਰਾਤ ਜੇ ਤੁਸੀਂ ਨਿਵਾਸ ਕਰੋ, ਇੱਕ ਰਾਤ ਜੇ ਤੁਸੀਂ ਮੇਰੇ ਗਰੀਬ ਦੇ ਘਰ ਚ ਚਰਨ ਪਾ ਕੇ ਵਿਸ਼ਰਾਮ ਕਰੋ।
ਸਰਬ ਸੇਵਾ ਠਾਨੋ ਜੇ ਕਰੀ,
ਮੈਂ ਆਪ ਜੀ ਦੀ ਸਰਬ ਪ੍ਰਕਾਰ ਦੀ ਸੇਵਾ ਆਪਣੇ ਹੱਥੀ ਕਰਾਂ, ਮੇਰੀ ਇਹ ਤਮੰਨਾ, ਮੇਰੀ ਇਹ ਦਿਲ ਦੀ ਖਾਹਿਸ਼ ਹੈ।
ਕਰਨ ਆਪ
ਜੀ ਨੂੰ ਆਪਣੇ ਕੋਲ ਬਿਠਾ ਕੇ ਪ੍ਰਸ਼ਾਦਾ ਛਕਾਵਾਂ, ਆਪ ਜੀ ਨੂੰ ਲੰਗਰ ਛਕਾਵਾਂ।
ਕਰਵਾਵੇ ਮੋਤੇ ਗੁਰਦੇਵਾ,
ਕਦੇ ਮੇਰੇ ਤੇ ਵੀ ਸਮਾਂ ਆਵੇਗਾ ਕਿ ਆਪ ਜੀ ਮੇਰੇ ਕੋਲੋਂ ਇਹ ਸੇਵਾ ਕਰਵਾਓਗੇ।
ਬਨੋ ਕਿਰਤਾਰਥ ਪੂਰੇ ਆਸਾ,
ਕਿਰਤਾਰਥ ਕਰੋ, ਮੇਰੇ ਮਨ ਦੀ ਆਸਾ ਪੂਰੀ ਕਰੋ।
ਸਿਮਰਤ ਸਤਿਗੁਰ ਧਰ ਭਰਵਾਸਾ,
ਮੈਂ ਤੁਹਾਡਾ ਭਰੋਸਾ ਰੱਖ ਕੇ ਤੁਹਾਨੂੰ ਬਾਰ ਬਾਰ ਸਿਮਰਦਾ ਹਾਂ, ਬਾਰ ਬਾਰ ਯਾਦ ਕਰਦਾ ਹਾਂ।
ਇਸ ਦਿਨ ਜਿਸ ਕੇ ਉਰ ਲਿਵ ਲਾਗੀ,
ਜਿਹੜਾ ਸਿੱਖ ਸੀ ਰਾਤ ਦਿਨੇ ਦੇ ਅੰਦਰ ਲਿਵ ਲੱਗੀ ਹੋਈ, ਕਦੋਂ ਗੁਰੂ ਸਾਹਿਬ ਆਉਣ, ਕਦੋਂ ਮੇਰੇ ਘਰ ਚਰਨ ਪਾਉਣ, ਮੈਂ ਉਨ੍ਹਾਂ ਦੀ ਸੇਵਾ ਕਰਾਂ, ਉਨ੍ਹਾਂ ਦੇ ਦਰਸ਼ਨ ਕਰਾਂ। ਇਹਦਾ ਭਾਈ ਸਿੱਧੂ ਬਾਰ ਬਾਰ ਮਿੰਨਤਾਂ ਕਰਦਾ, ਬਾਰ ਬਾਰ ਜੋਦੜੀਆਂ ਕਰਦਾ, ਸਮਾਂ ਆਵੇਗਾ ਕਿ ਮੈਂ ਵੀ ਵੱਡਿਆ ਭਾਗਾਂ ਵਾਲਾ ਹੋਵਾਂ। ਲੋਕ ਆਖਣ ਸਿੱਧੂ ਵੱਡਿਆ ਭਾਗਾਂ ਵਾਲਾ, ਇਹਦੇ ਘਰ ਗੁਰੂ ਅਰਜਨ ਸਾਹਿਬ ਨੇ ਚਰਨ ਪਾਏ ਨੇ। ਮਹਾਰਾਜ ਮੈਂ ਕਦੋਂ ਵੱਡਿਆ ਭਾਗਾਂ ਵਾਲਾ ਹੋਵਾਂਗਾ, ਭਾਗਸ਼ਾਲੀ ਹੋਵਾਂਗਾ।
ਕੀਰਤਨ ਮੇਲ ਕਰਤਬੋ ਤੇਰਾ ਹਿਰਦੇ ਪ੍ਰਤੀਖਤ ਸਾਂਝ ਸਵੇਰਾ।
ਰੋਜ ਕੀਰਤਨ ਕਰਦਾ, ਕੀਰਤਨ ਸੁਣਦਾ ਸੰਗਤ ਚ ਬਹਿ ਕੇ, ਤੇ ਹਿਰਦੇ ਵਿਚ ਸਵੇਰੇ ਸ਼ਾਮ ਇੱਕੋ ਉਡੀਕ ਕਰਦਾ ਕਿ ਗੁਰੂ ਸਾਹਿਬ ਮੇਰੇ ਘਰ ਆਉਣ। ਕਬ ਘਰ ਆਵੈ ਰੀ ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈ ਰੀ, ਏਦਾਂ ਦੀ ਉਡੀਕ ਬਣੀ ਹੋਈ ਭਾਈ ਸਿੱਧੂ ਦੇ ਮਨ ਚ। ਕੀਰਤਨ ਕਰਦਾ ਸੁਣਦਾ ਔਰ ਸਵੇਰੇ ਸ਼ਾਮ ਇਹੀ ਉਡੀਕ ਕਰਦਾ ਸਤਿਗੁਰਾਂ ਦੀ।
ਕਰਨ ਕਾਮਨਾ ਪੂਰਨ ਤਾਈ ਸਭ ਤਜ ਗਏ ਸਿੱਖ ਧਰਮਾਈ।
ਭਾਈ ਸਿੱਧੂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਸਤੇ ਸਤਿਗੁਰੂ ਜੀ ਸਾਰੇ ਸਿੱਖਾਂ ਦਾ ਘਰ ਛੱਡ ਕੇ, ਹਾਲਾਂਕਿ ਹੋਰ ਵੀ ਬੜੇ ਬੜੇ ਮਹਾਨ ਸਿੱਖ ਸੀ ਲਾਹੌਰ ਵਿਚ, ਸਭ ਦਾ ਘਰ ਛੱਡ ਕੇ ਸਤਿਗੁਰੂ ਜੀ ਭਾਈ ਸਿੱਧੂ ਦੇ ਘਰ ਚੱਲ ਕੇ ਆਏ ਦੀ ਭਾਵਨਾ ਪੂਰੀ ਕਰਨ ਲਈ। ਹਾਂਜੀ,
ਊਚ ਨੀਚ ਕੀ ਪਰਖ ਨਾ ਕੋਈ, ਪ੍ਰੇਮ ਬਿਲੋਕਤ ਹਰ ਗੁਰ ਸੋਈ।
ਸਤਿਗੁਰੂ ਜੀ ਉੱਚੇ ਤੇ ਨੀਵੇਂ ਦੀ ਪਰਖ ਨਹੀਂ ਕਰਦੇ, ਸਤਿਗੁਰੂ ਜੀ ਸਿਰਫ ਹਿਰਦੇ ਦਾ ਪ੍ਰੇਮ ਵੇਖਦੇ ਨੇ। ਅੱਜ ਭਾਈ ਸਿੱਧੂ ਦੇ ਮਨ ਦਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਇਹਦੇ ਘਰ ਆਏ ਨੇ। ਜਿਵੇਂ ਭਾਈ ਸਿੱਧੂ ਨੇ ਸੇਵਾ ਕੀਤੀ ਹੈ ਤੇ ਬਾਬਾ ਅਰਥਮਲ ਜੀ ਆ ਕੇ ਸਾਹਿਬਾਂ ਨੂੰ ਮਿਲੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।